ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਿ ਸੰਗਤ ਜੀ, ਸਮੂਹ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਇਹ ਜੋ ਚੱਲ ਰਿਹਾ ਸਮਾਗਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਦੀਵਾਲੀ ਤੀਕ ਹਰ ਸਾਲ ਦੀ ਤਰ੍ਹਾਂ ਚੱਲ ਰਿਹਾ ਹੈ। ਸੋ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ, ਪ੍ਰਚਾਰਕ, ਕਥਾਵਾਚਕ ਸੋ ਇੱਥੇ ਸਮੇਂ ਸਮੇਂ ਅਨੁਸਾਰ ਪਹੁੰਚ ਰਹੇ ਹਨ। ਜਿਸ ਤਰ੍ਹਾਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਉਪਰੰਤ ਗਿਆਨੀ ਕਰਨੈਲ ਸਿੰਘ ਜੀ ਗਰੀਬ, ਸੋ ਆਪ ਸੰਗਤਾਂ ਦੇ ਦਰਸ਼ਨ ਕਰ ਗਏ ਹਨ। ਹੁਣ ਕੱਲ੍ਹ ਤੋਂ ਆਪ ਸੰਗਤਾਂ ਦੇ ਦਰਸ਼ਨ ਕਰ ਆਏ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਗੁਰਮੁਖ ਪਿਆਰੇ, ਸੋ ਉਹਨਾਂ ਦੇ ਜੋ ਸ਼ੁਭ ਵਿਚਾਰ, ਜੋ ਆਏ ਪਵਿੱਤਰ ਹੁਕਮਨਾਮੇ ਦੀ ਵਿਚਾਰ ਹੈ, ਉਹ ਆਪ ਸੰਗਤਾਂ ਸਰਵਣ ਕਰਨ ਵਾਸਤੇ ਜਿੱਥੋਂ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ, ਸੋ ਇਸ ਦੀਵਾਨ ਦੀ ਰੌਣਕ ਨੂੰ ਵਧਾਉਣ ਦੀ ਕਿਰਪਾਲਤਾ ਕਰੋ। ਸਮੂਹ ਸੰਗਤਾਂ ਅੰਦਰ ਆ ਕੇ ਕੋਲ ਬੈਠਣ ਦੀ ਕਿਰਪਾ ਕਰਨ, ਔਰ ਉਹਨਾਂ ਦੇ ਜੋ ਬਚਨ ਹੈ ਉਹ ਸੁਣ ਕੇ ਆਪ ਲਾਭ ਪ੍ਰਾਪਤ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਿਜ ਸੁਭਾਏ, ਦਰਸਨ ਪਰਸਿਆਏ ਗੁਰੂ ਕੈ, ਜਨਮ ਮਰਨ ਦੁਖ ਜਾ ਹੋਵੇ ਸਿਵਤ ਖਸਮਦੀ, ਨੂਰ ਅਰ ਸਹੋ ਗੁਰ ਸਹੋ ਝਟੀਆ, ਤੁਦ ਡਿਠੈ ਸੱਚੇ ਪਾਤਸ਼ਾਹ, ਮਰ ਜਨਮ ਜਨਮ ਦੀ ਕਟੀਆ, ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦਾ, ਜਿਸ ਪਾਸ ਬੈਠਿਆ ਸੋਈਆ, ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆਂ ਚੌਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁਬਦਾ ਨਾ ਪੜਾਓ ਹਰ ਬਿਨ ਹੋਰ ਨਾ ਪੂਜਾਓ, ਮੜਾਏ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾਓ, ਮੜਾਏ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ, ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵਾ ਹੈ ਮਤ ਸਾਈ, मन बैराग रतौ बैरागी शब्द मन विद्या मेरी माई अंतर ज्योत निरंतर बाणी साचे साहेब स्यों लेवलाई रहाओ असंख बैरागी कहे बैराग सो बैरागी जे खसमाय पावै हिरदय शब्द सदा पहे रचया गुर की कार कमावै एको चेताय मनवाना डोलै तावत वरज रहावै सहजे माता सदा रंग राता साचे के गुण गावै मनुआ पौन बिंद सुखवासी नाम वसै सुख पाई देहबा नेत्र सूत्र सच राते जल बूजी तुझाए बुझाई आस निरास रहै बैरागी निज घर ताड़ी लाई भिखिया नाम रजे संतोखी अमृत सहज पियाई दुबदा विच बैराग ना होई जब लग दूजी राई सब जग तेरा तू एको दाता अवर ना दूजा पाई मनमुख जंत दुख सदा निवासी गुरमुख दे वडियाई अपर अपार अगम अगोचर कहने कीम न पाई सुन सुमाद महापरमारथ तीन पवन पत नाम मस्तक लेख जिया जग जोनी सिर सिर लेख सहाम कर्म सुकर्म कराए आपे आपे भगत दृढ़ाम मन मुख झूठ लहै पै मान आपे ज्ञान आगाम जिन चाखिया सेई साध जानन ज्यों गूंगे मिठियाई अकथाए का क्या कथियाए पाई चालौ सदा रजाई गुरदाता मिले ता मत होवै निगुरै मत ना काई ज्यों चलाए त्यों चालै पाई होर क्या को करे चतुराई एक परम पुलाए एक भगती राते तेरा खेल अपारा जित तुद लाए तिहा फल पाया तू हुक्म चलावन हारा सेवा करी जे किश होवे अपना जियो पिंड तुम्हारा सतगुर मिलया कृपा कीनी अमृत नाम आधारा ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮਹਿ ਗਿਆਨ ਧਿਆਨ ਨਾਮ ਮਨ ਭਾਵੈ ਕਹਿ ਕਹਾਵੈ ਤੱਤੋ ਤੱਤ ਵਖਾਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨ ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨ ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਸਾਹਿਬ ਜੀਉ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਹੇ ਤੇ ਹਾ ਹਉ ਕਰੀ ਵਖਿਆਨ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚੋਂ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਪਵਿੱਤਰ ਹੁਕਮ ਦਾ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਅੱਜ ਦਾ ਇਹ ਅੰਮ੍ਰਿਤ ਬਚਨ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ। ਅਸ਼ਟਪਦੀ ਰੂਪ ਵਿੱਚ ਸਤਿਗੁਰੂ ਜੀ ਨੇ ਇਹ ਬਚਨ ਉਚਾਰਨ ਕੀਤਾ ਤੇ ਇੱਕ ਇੱਕ ਪਦੇ ਦੀਆਂ ਚਾਰ ਚਾਰ ਤੁਕਾਂ ਨੇ, ਇਹ ਚੌਤੁਕੀ ਹੈ। ਇੱਕ ਪਦੇ ਵਿੱਚ ਚਾਰ ਚਾਰ ਤੁਕਾਂ ਨੇ ਤੇ ਇਸ ਤੋਂ ਇਲਾਵਾ ਅਸ਼ਟਪਦੀ ਦਾ ਰਹਾਉ ਦਾ ਬਚਨ ਹੈ। ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉਂ ਲਿਵ ਲਾਈ ਰਹਾਉ। ਸਾਰੀ ਅਸ਼ਟਪਦੀ ਦਾ ਜੋ ਕੇਂਦਰੀ ਭਾਵ ਹੈ ਉਹ ਇਹ ਰਹਾਉ ਦੀਆਂ ਦੋ ਤੁਕਾਂ। ਅੱਜ ਦੀ ਵਿਚਾਰ ਦਾ ਵਿਸ਼ਾ ਵੀ ਇਹਨਾਂ ਦੋ ਅੰਮ੍ਰਿਤ ਬਚਨਾਂ ਉੱਤੇ ਕੇਂਦਰਿਤ ਹੋਵੇਗਾ। ਹਜ਼ੂਰ ਕਿਰਪਾਲੂ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਮਾਂ, ਮੇਰਾ ਮਨ ਬੈਰਾਗ ਦੇ ਵਿੱਚ ਰਚ ਕੇ ਰਤ ਕੇ ਬੈਰਾਗੀ ਹੋ ਗਿਆ ਹੈ ਤੇ ਮੇਰੇ ਮਨ ਨੂੰ ਸ਼ਬਦ ਨੇ ਅੰਦਰੋਂ ਵਿੰਨ ਦਿੱਤਾ ਹੈ ਤੇ ਨਿਰੰਤਰ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਚੱਲ ਰਹੀ ਹੈ। ਅੰਦਰ ਵਾਲੀ ਜੋਤ ਉਸ ਪਰਮ ਜੋਤ ਦੇ ਨਾਲ ਜਾ ਮਿਲੀ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਵਿਚਾਰਾਂਗੇ। ਆਪ ਜਿਤਨੇ ਵੀ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਕਿਰਪਾਲਤਾ ਕਰਕੇ ਆਸੀਸ ਬਖਸ਼ੋ। ਸਤਿਗੁਰੂ ਸਾਡੇ ਅੰਦਰ ਨੂੰ ਕਹਿਣ ਵਾਲਿਆਂ ਨੂੰ ਔਰ ਸੁਣਨ ਵਾਲਿਆਂ ਨੂੰ ਟਿਕਾ ਬਖਸ਼ ਦੇ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪੈਰ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਬੈਰਾਗੀ, ਬੈਰਾਗ ਔਰ ਬੈਰਾਗੀਅੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਆਮ ਤੌਰ 'ਤੇ ਬੈਰਾਗ ਦੀ ਵਿਆਖਿਆ ਕਰਦੇ ਹੋਏ ਵੱਖ ਵੱਖ ਮਤ ਮਤਾਂਤਰ ਆਪਣੀ ਆਪਣੀ ਹੀ ਪਰਿਭਾਸ਼ਾ ਦਿੰਦੇ ਨੇ। ਕਿਸੇ ਨੇ ਬੈਰਾਗ ਦੀ ਗੱਲ ਕਰਦਿਆਂ ਇਹ ਕਹਿ ਦਿੱਤਾ ਕਿ ਸੰਸਾਰ ਦੁੱਖਾਂ ਦਾ ਘਰ ਹੈ, ਮਾਇਆ ਕੇਵਲ ਇੱਕ ਜੰਜਾਲ ਤੇ ਬੰਧਨ ਹੈ, ਇਸ ਨੂੰ ਤਿਆਗ ਦੇਣਾ, ਇਸ ਨੂੰ ਛੱਡ ਕੇ ਜੰਗਲ ਬੇਲਿਆਂ ਵਿੱਚ ਚਲੇ ਜਾਣਾ, ਇਸ ਦਾ ਨਾਮ ਬੈਰਾਗ ਹੈ। ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੇ ਆਪਣੇ ਤਖ਼ਤ ਛੱਡੇ, ਆਪਣੇ ਮਹਿਲ ਤਿਆਗ ਦਿੱਤੇ, ਆਪਣੇ ਪਰਿਵਾਰ, ਆਪਣੀ ਪਰਜਾ, ਆਪਣੀ ਸਲਤਨਤ ਨੂੰ ਤਿਆਗ ਕੇ ਜੰਗਲ ਬੇਲਿਆਂ ਵਿੱਚ ਜਾ ਕੇ ਦਿਨ ਕੱਟੀ ਕੀਤੀ ਤੇ ਆਪਣੇ ਆਪ ਨੂੰ ਉਹਨਾਂ ਨੇ ਵੀ ਬੈਰਾਗੀ ਕਹਿ ਦਿੱਤਾ। ਦੂਸਰਾ ਹੈ ਕਿ ਕੁਛ ਐਸੇ ਬੈਰਾਗੀਆਂ ਦੇ ਮਤ ਨੇ ਜਿਹਦੇ ਵਿੱਚ ਇਹ ਗੱਲ ਦੱਸੀ ਗਈ ਕਿ ਵਿਵੇਕ ਬੁੱਧੀ ਦੇ ਨਾਲ ਆਪਣੇ ਅੰਦਰ ਦੀ ਪੜਚੋਲ ਕਰਕੇ ਚੰਗੀ ਤਰ੍ਹਾਂ ਵਿਵੇਚਨ ਕਰਕੇ ਤੱਤ ਤੇ ਮਿੱਥਿਆ ਨੂੰ ਜਾਣਿਆ ਜਾਏ, ਤੱਤ ਨੂੰ ਗ੍ਰਹਿਣ ਕੀਤਾ ਜਾਏ, ਮਿੱਥਿਆ ਨੂੰ ਛੱਡ ਦਈਏ। ਇਹ ਵੀ ਇੱਕ ਬੈਰਾਗੀਆਂ ਦਾ ਮਤ ਸੀ। ਤੀਸਰਾ ਮਤ ਹੈ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੋ ਗੁਰਮਤ ਨੇ ਸਾਨੂੰ ਮਤ ਬਖਸ਼ਿਸ਼ ਕੀਤਾ ਹੈ, ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕਰਤਾਰ ਦੇ ਸਿਮਰਨ ਵਿੱਚ, ਨਿਰੰਕਾਰ ਦੀ ਯਾਦ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰੀ, ਰਹੀ ਸੰਸਾਰ ਦੇ ਵਿੱਚ ਪਰ ਅੰਦਰ ਵਾਲੀ ਸੁਰਤ ਨੂੰ ਇਸ ਚਿੱਕੜ ਵਿੱਚ ਭਿੱਜਣ ਨਾ ਦਈ, ਸੁਰਤ ਤੇਰੀ ਕਰਤਾਰ ਦੇ ਚਰਨਾਂ ਵਿੱਚ ਜੁੜੀ ਹੋਵੇ, ਜੜ੍ਹਾਂ ਤੇਰੀਆਂ ਸੰਸਾਰ ਵਿੱਚ ਹੋਣ ਤੇ ਤੇਰੇ ਉੱਪਰ ਵਾਲਾ ਸ਼ਿਖਰ ਜੇ ਉਹ ਨਿਰੰਕਾਰ ਵਾਲੇ ਪਾਸੇ ਹੋਵੇ। ਰਵੇਂ ਤੂੰ ਸੰਸਾਰ ਵਿੱਚ ਪਰ ਖਿਰਦਾ ਤੇਰਾ ਕਰਤਾਰ ਦੇ ਰੰਗ ਵਿੱਚ ਰੱਤਾ ਪਵੇ। ਹਜ਼ੂਰ ਨੇ ਇਸ ਨੂੰ ਵੀ ਬੈਰਾਗ ਕਿਹਾ। ਇੱਕ ਇੱਕ ਵਿਸ਼ਾ ਆਪਾਂ ਸਪਰਸ਼ ਕਰਾਂਗੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬੈਰਾਗ ਕਿਵੇਂ ਪੈਦਾ ਹੋਵੇ, ਕਿਉਂਕਿ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਇਹ ਅਵਸਥਾ ਹੈ। ਅਸੀਂ ਤਾਂ ਕੇਵਲ ਅਰਥ ਕਰਾਂਗੇ, ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਦੇ ਨਾਲ ਮੇਰਾ ਮਨ ਮਾਂ ਵਿੰਨਿਆ ਗਿਆ, ਸ਼ਬਦ ਮਨ ਬੇਦਿਆ ਮੇਰੀ ਮਾਈ, ਅੰਦਰ ਦਾ ਬੈਰਾਗ ਸ਼ਬਦ ਨਾਲ ਮਨ ਵਿੰਨਿਆ ਜਾਣਾ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੀ ਪਰਮ ਅਵਸਥਾ ਦੀ ਬਾਤ ਪੈ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹੀਏ ਕਿ ਬੈਰਾਗ ਕਿਵੇਂ ਪੈਦਾ ਹੋਵੇ। ਕੁਛ ਪ੍ਰਮਾਣ ਮੈਂ ਆਪ ਜੀ ਨਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਂਝੇ ਕਰਨੇ। ਦੇਖੋ ਇੱਕ ਬਚਨ ਅਕਸਰ ਪੜ੍ਹਿਆ ਜਾਂਦਾ, ਉਹ ਸ਼ਬਦ ਮੈਂ ਪੜ੍ਹਨਾ, ਤੁਹਾਨੂੰ ਸਭ ਨੂੰ ਚੇਤੇ ਹੋਣਾ, ਸ਼ਬਦ ਦੇ ਰਹਾਓ ਦੇ ਬਚਨ ਨੇ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਹ। ਇੱਥੋਂ ਤੱਕ ਅਗਲਾ ਬਚਨ ਧੰਨ ਸੋ ਤੇਰਾ ਥਾਂ ਰਹਾ। ਹੁਣ ਇਸ ਤੁਕ ਨੂੰ ਅਸੀਂ ਪੜ੍ਹਦੇ ਹਾਂ ਬੜੀ ਵਾਰੀ ਤੇ ਅਕਸਰ ਆਪਾਂ ਦੇਖਦੇ ਹਾਂ ਜਦੋਂ ਮ੍ਰਿਤਕ ਭੋਗ ਪਾਇਆ ਜਾਂਦਾ ਹੈ ਤੇ ਉਦੋਂ ਇਹ ਕੀਰਤਨ ਵੀ ਸ਼ਬਦ ਗਾਏ ਜਾਂਦੇ ਨੇ ਤੇ ਕਈ ਵਾਰੀ ਮਨ ਕਹਿੰਦਾ ਮਨਾ ਕਿ ਦੇਖ ਇਹ ਤਾਂ ਸਤਿਗੁਰੂ ਜੀ ਕੇਵਲ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਆਪਣੀ ਦੇਹ ਨੂੰ ਮੁਖਾਤਬ ਕਰਕੇ ਕਹਿੰਦੇ ਪਏ ਨੇ ਇਹ ਮੇਰੀ ਦੇਹ ਇਹ ਮੇਰੇ ਸਰੀਰ। ਕਦੀ ਤੇਰੇ ਅੰਦਰ ਵੀ ਬੈਰਾਗ ਉਪਰਾਮਤਾ ਆਈ ਹੈ, ਕਦੀ ਤੇਰੇ ਅੰਦਰ ਵੀ ਮਨ ਵਿੱਚ ਚਾਉ ਪੈਦਾ ਹੋਇਆ ਦਰਸ਼ਨਾਂ ਦੇ ਲਈ। ਸਤਿਗੁਰੂ ਨੇ ਫਿਰ ਇਸ ਬਚਨ ਵਿੱਚ ਬੈਰਾਗ ਪੈਦਾ ਕਰਨ ਦੀ ਇੱਕ ਜੁਗਤ ਦੱਸੀ। ਬੈਰਾਗ ਹੈ ਦਾਤੇ ਦੀ ਮਿਹਰ, ਆਪਣੀ ਕੇਵਲ ਕਮਾਈ ਨਹੀਂ। ਪਰ ਸਤਿਗੁਰੂ ਨੇ ਬਾਣੀ ਵਿੱਚ ਇਸ਼ਾਰੇ ਕੀਤੇ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਉ। ਕਿਵੇਂ ਬੈਰਾਗ ਪੈਦਾ ਹੋਇਆ? ਪਹਿਲੇ ਬਚਨ ਨੇ ਟਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਹ। ਕਦੀ ਇਕਾਂਤ ਵਿੱਚ ਬੈਠ ਕੇ ਆਪਣੇ ਸਰੀਰ ਨਾਲ ਇਹ ਗੱਲ ਕਰੀਏ। ਹੁਣ ਸਤਿਗੁਰੂ ਨੇ ਆਪੇ ਨਾਲ ਗੱਲ ਕੀਤੀ ਹੈ, ਫਿਰ ਮੇਰੀ ਬੇਨਤੀ ਸਮਝਿਓ, ਇਹ ਦੂਜੇ ਲਈ ਉਪਦੇਸ਼ ਨਹੀਂ ਕਰ ਰਹੇ। ਕਹਿਣ ਲੱਗੇ ਟਿੱਚਰ ਵਸੈ ਸੁਹੇਲੜੀ, ਮਨ ਬੈਰਾਗ ਰਤੋ ਬੈਰਾਗੀ। ਟਿੱਚਰ ਵਸੈ ਸੁਖੇਲੜੀ, ਓਨੀ ਦੇਰ ਤੱਕ ਕਾਇਆ ਤੂੰ ਸੁਖੀ ਹੈ। ਸਰੀਰ ਇੱਥੇ ਕਾਇਆ ਲਈ ਵਰਤਿਆ ਸ਼ਬਦ ਦੇਹੀ ਲਈ। ਓਨੀ ਦੇਰ ਤੱਕ ਤੂੰ ਸੁਖੀ ਹੈ, ਓਨੀ ਦੇਰ ਤੱਕ ਤੂੰ ਸੁਖੇਲੀ ਹੈ। ਮਹਾਰਾਜ ਕਿੰਨੀ ਦੇਰ ਤੱਕ? ਜਿੱਚਰ ਸਾਥੀ ਨਾਲ, ਜਿੰਨੀ ਦੇਰ ਤੱਕ ਹੇ ਕਾਇਆ ਤੇਰੇ ਅੰਦਰ ਆਤਮਾ ਸਾਥੀ ਹੈ ਓਨੀ ਦੇਰ ਤੱਕ ਤੂੰ ਸੁਖੇਲੀ ਹੈ ਜਾਂ ਸਾਥੀ ਉੱਠੀ ਚੱਲਿਆ। ਜਿੱਦਣ ਅੰਦਰ ਵਾਲਾ ਆਤਮਾ ਛੱਡ ਕੇ ਚਲਾ ਗਿਆ, ਜਿਸ ਦਿਨ ਅੰਦਰ ਵਾਲਾ ਸਾਥੀ ਤੈਨੂੰ ਛੱਡ ਕੇ ਚਲਾ ਗਿਆ, ਅੱਜ ਤੇਰੇ ਸਰੀਰ ਨੂੰ ਦੇਖ ਕੇ ਲੋਕ ਅਦਬ ਕਰਦੇ ਨੇ, ਅੱਜ ਤੇਰੇ ਸੁਹੱਪਣ ਨੂੰ ਦੇਖ ਕੇ ਲੋਕ ਜਿਹੜੇ ਨੇ ਵਿਸਮਾਤ ਵੀ ਜਾਂਦੇ ਨੇ, ਅੱਜ ਤੇਰੇ ਸਰੀਰ ਦੇ ਬਲ ਨੂੰ ਦੇਖ ਕੇ ਲੋਕ ਤੇਰੇ ਸਾਹਮਣੇ ਝੁਕਦੇ ਨੇ। ਪਰ ਹੇ ਮੇਰੇ ਮਨਾ, ਕਦੀ ਤੇਰੇ ਅੰਦਰ ਇਸ ਚੀਜ਼ ਨੂੰ ਦੇਖ ਕੇ ਬੈਰਾਗ ਆ ਜਾਏ ਕਿ ਜਿਉਂਦਿਆਂ ਆਤਮਾ ਨਾਲ ਹੈ ਤੇ ਸੁਖੀ ਹੈ। ਜਿਸ ਦਿਨ ਤੈਨੂੰ ਆਤਮਾ ਛੱਡ ਕੇ ਚਲਾ ਗਿਆ ਕਾਇਆ, ਉਦਨ ਤੂੰ ਮਿੱਟੀ ਵਿੱਚ ਰੁਲ ਜਾਣਾ ਹੈ। ਮਿੱਟੀ ਵਿੱਚ ਰੋਲਣ ਵਾਲੀ ਇਹ ਕਾਇਆ, ਕਦੀ ਤੇਰੇ ਅੰਦਰ ਬੈਰਾਗ ਨਹੀਂ ਪੈਦਾ ਹੋਇਆ? ਟਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਕਹਿੰਦੇ ਨੇ ਇਹਨੂੰ ਦੇਖ ਕੇ ਮਨ ਬੈਰਾਗ ਭਇਆ, ਮਨ ਬੈਰਾਗ ਰਤੋ ਬੈਰਾਗੀ। ਇਸੇ ਤੁਕ ਤੇ ਅਰਜ਼ ਮੈਂ ਕਰ ਰਿਹਾ, ਮਨ ਬੈਰਾਗ ਭਇਆ, ਮਨ ਵਿੱਚ ਬੈਰਾਗ ਪੈਦਾ ਹੋ ਗਿਆ। ਤੇ ਦੇਖੋ ਇਹ ਬੈਰਾਗ ਕੈਸਾ ਹੈ। ਆਮ ਤੌਰ ਤੇ ਅਸੀਂ ਬੜੀਆਂ ਉਦਾਹਰਨਾਂ ਦੇਖਦੇ ਹਾਂ, ਭਰਥਰੀ ਦੇ ਅੰਦਰ ਬੈਰਾਗ ਪੈਦਾ ਹੋਇਆ ਕਿ ਉਹਦੇ ਰਾਣੀ ਨੇ ਉਹਦੇ ਨਾਲ ਬੇਵਫਾਈ ਕੀਤੀ, ਉਸ ਬੈਰਾਗ ਦੇ ਅੰਦਰ ਉਹ ਸਭ ਕੁਝ ਛੱਡ ਕੇ ਚਲਾ ਗਿਆ। ਹਜ਼ੂਰ ਨੇ ਇੱਥੇ ਨਾਸ਼ਵਾਨਤਾ ਦੀ ਗੱਲ ਕੀਤੀ, ਪਰ ਨਾਲ ਕਹਿ ਦਿੱਤਾ ਕੱਲਾ ਬੈਰਾਗ ਕਹਿ ਕੇ ਸੰਸਾਰ ਨੂੰ ਛੱਡ ਕੇ ਗੱਲ ਨਹੀਂ ਬਣਨੀ। ਬੈਰਾਗ ਪੈਦਾ ਹੋਵੇ, ਪਰ ਵਾਹਿਗੁਰੂ ਮੇਰ ਕਰੇ ਬੈਰਾਗ ਦੇ ਨਾਲ ਤੇਰੇ ਅੰਦਰ ਅਨੁਰਾਗ ਵੀ ਪੈਦਾ ਹੋ ਜਾਏ। ਆ ਤਿੰਨ ਸ਼ਬਦ ਬਾਣੀ ਵਿੱਚੋਂ ਚੇਤੇ ਰੱਖਿਓ ਗੁਰਮੁਖੋ, ਇੱਕ ਤਿਆਗ, ਦੂਸਰਾ ਬੈਰਾਗ ਤੇ ਤੀਸਰਾ ਸ਼ਬਦ ਹੈ ਅਨੁਰਾਗ। ਇਹ ਵੇ ਗੁਰਮਤ ਦਾ ਬੈਰਾਗ। ਹਜ਼ੂਰ ਨੇ ਪਹਿਲਾ ਸ਼ਬਦ ਕਿਹਾ ਤਿਆਗ, ਤੇ ਆਪਾਂ ਕੀ ਤਿਆਗਣਾ? ਕੀ ਸੰਸਾਰ ਦੇ ਪਰਿਵਾਰ ਜੀਆਂ ਸੰਬੰਧੀਆਂ ਨੂੰ ਕੰਮ ਕਾਜ ਨੂੰ ਤਿਆਗਣਾ? ਦੂਜਾ ਸ਼ਬਦ ਕਿਹਾ ਤਿਆਗ ਬੈਰਾਗ ਤੇ ਤੀਸਰਾ ਸ਼ਬਦ ਹੈ ਅਨੁਰਾਗ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦਰਸ਼ਨ ਕਰੀਏ ਕੀ ਤਿਆਗੀਏ, ਕਿਸ ਚੀਜ਼ ਦਾ ਬੈਰਾਗ ਹੋਵੇ ਤੇ ਕਿਹੜਾ ਅਨੁਰਾਗ ਸਾਡੇ ਮਨ ਵਿੱਚ ਪੈਦਾ ਹੋਵੇ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਉ, ਧੰਨ ਸੋ ਤੇਰਾ ਥਾਂ। ਤੇ ਅਗਲਾ ਬਚਨ ਜਿੱਚਰ ਵਸਿਆ ਕੰਤ ਘਰ, ਕੰਤ ਦਾ ਆਖਰੀ ਅਰਥ ਇੱਥੇ ਮਾਲਕ ਕਰਾਂਗੇ, ਖਸਮ ਕਰਾਂਗੇ, ਸਾਈ ਕਰਾਂਗੇ, ਪਰ ਇਹਦਾ ਭਾਵ ਅਰਥ ਅਸੀਂ ਕਰਾਂਗੇ ਆਤਮਾ। ਕਹਿੰਦੇ ਨੇ ਖੇ ਕਾਇਆ, ਜਿੰਨੀ ਦੇਰ ਤੱਕ ਤੇਰੇ ਅੰਦਰ ਆਤਮਾ ਕੰਤ ਵਸਿਆ, ਓਨੀ ਦੇਰ ਤੱਕ ਸਾਰੇ ਤੈਨੂੰ ਜੀ ਜੀ ਕਹਿਣਗੇ। ਤੇ ਭੋਲੀ ਕਾਇਆ, ਜਿੱਦਣ ਅੰਦਰੋਂ ਕੰਤ ਚਲਾ ਗਿਆ, ਜੀ ਜੀ ਕਹਿਣ ਵਾਲੇ ਮੋਢਾ ਲਾ ਕੇ ਤੈਨੂੰ ਅੱਗ ਦੀ ਲਾਟ ਤੱਕ ਲੈ ਜਾਣਗੇ। ਕਦੀ ਤੇਰੇ ਮਨ ਵਿੱਚ ਇਸ ਚੀਜ਼ ਨੂੰ ਦੇਖ ਕੇ ਬੈਰਾਗ ਨਹੀਂ ਪੈਦਾ ਹੋਇਆ? ਜਿਚਰ ਵਸਿਆ ਕੰਤ ਕਰ ਜੀਉ ਜੀਉ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਜਿੱਦਣ ਆਤਮਾ ਉੱਠ ਕੇ ਚਲਾ ਗਿਆ ਉਦਣ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਇਹ ਹੈ ਗੁਰਮਤ ਦਾ ਬੈਰਾਗ ਕਿ ਨਾਸ਼ਵਾਨਤਾ ਨੂੰ ਦੇਖ ਕੇ ਉਸ ਸਥਿਰ ਰਹਿਣ ਵਾਲੇ ਦੀ ਯਾਦ ਆ ਜਾਏ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਆਪ ਜੀ ਦੇ ਸਮਕਸ਼, ਆਮ ਤੌਰ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ ਤੇ ਇਹ ਸ਼ਬਦ ਅਸੀਂ ਅਕਸਰ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬੈਰਾਗਮਈ ਹੈ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਗੁਰਮੁਖੋ, 59 ਸ਼ਬਦ ਨੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, 57 ਸ਼ਲੋਕ ਨੇ ਮੇਰੀ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਜੀ ਦੇ, 15 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਗੁਰੂ ਤੇਗ ਬਹਾਦਰ ਜੀ ਦੀ, 59 ਸ਼ਬਦ ਪੜ੍ਹੋ। ਸਭ ਤੋਂ ਵਿਲੱਖਣਤਾ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਜਿਤਨੇ ਸ਼ਬਦ ਨੇ ਹਰ ਸ਼ਬਦ ਦੀ ਪਹਿਲੀ ਤੁਕ ਹੀ ਰਹਾਉ ਦੀ ਤੁਕ ਹੈ। 59 ਸ਼ਬਦਾਂ ਵਿੱਚੋਂ ਕੋਈ ਸ਼ਬਦ ਤੁਸੀਂ ਪੜ੍ਹੋਗੇ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ। ਹੁਣ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਕੱਲਾ ਬੈਰਾਗ ਨਹੀਂ, ਅਸੀਂ ਸ਼ਬਦ ਕਹਿ ਦਿੰਦੇ ਹਾਂ ਬੈਰਾਗਮਈ, ਤੇ ਮੈਂ 3 ਸ਼ਬਦ ਆਪ ਨਾਲ ਸਾਂਝੇ ਕੀਤੇ ਨੇ, ਉਹਦੇ ਵਿੱਚ ਤਿਆਗ ਹੈ, ਉਸ ਬਾਣੀ ਵਿੱਚ ਬੈਰਾਗ ਹੈ ਤੇ ਬੈਰਾਗ ਦੇ ਨਾਲ ਉਹਦੇ ਵਿੱਚ ਅਨੁਰਾਗ ਹੈ। ਅਨੁਰਾਗ ਦਾ ਅਰਥ ਹੈ ਪਿਆਰੇ ਵਾਹਿਗੁਰੂ ਜੀ ਦਾ ਪਿਆਰ ਹੈ। ਹੁਣ ਦੇਖੋ ਤੁਸੀਂ ਬਾਣੀ ਪੜ੍ਹੋ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਰਾਗ ਵਿੱਚ ਕੋਈ ਸ਼ਬਦ ਨਹੀਂ, ਗੁਰੂ ਤੇਗ ਬਹਾਦਰ ਜੀ ਦਾ ਮਾਜ ਰਾਗ ਵਿੱਚ ਕੋਈ ਬਚਨ ਨਹੀਂ। ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਵਿੱਚ ਆਉਂਦਾ ਹੈ। ਪਹਿਲਾ ਸ਼ਬਦ ਪੜ੍ਹਿਓ ਤੇ ਅਖੀਰਲਾ ਸ਼ਲੋਕ ਪੜ੍ਹਿਓ ਤੇ ਮੈਂ ਸੋਚਣਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਸੀਂ ਜ਼ਿਆਦਾ ਨਹੀਂ, ਸਿਰਫ ਤੇਰੇ ਬਚਨਾਂ ਦੀਆਂ 2 ਤੁਕਾਂ ਕਿਤੇ ਜ਼ਿੰਦਗੀ ਵਿੱਚ ਵਸਾ ਲਈਏ ਤੇ ਸਾਨੂੰ ਸਮਝ ਪੈ ਜਾਏ ਗੁਰੂ ਤੇਗ ਬਹਾਦਰ ਜੀ ਦਾ ਬੈਰਾਗ ਤੇ ਅਨੁਰਾਗ ਕੀ ਹੈ। ਪਹਿਲਾਂ ਜਦੋਂ ਬਚਨ ਪੜ੍ਹਦੇ ਹਾਂ ਤੇ ਗੌੜੀ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਪਹਿਲਾਂ ਤਿਆਗ ਦੀ ਗੱਲ ਕੀਤੀ ਤੇ ਜਦੋਂ ਅਖੀਰ ਤੇ ਚਲੇ ਗਏ ਕਹਿਣ ਲੱਗੇ ਇਸ ਚੀਜ਼ ਨੂੰ ਤਿਆਗ ਦੇਈ ਤੇ ਇਸ ਚੀਜ਼ ਨੂੰ ਆਪਣੇ ਹਿਰਦੇ ਵਿੱਚ ਘੁੱਟ ਕੇ ਪਕੜ ਲਵੀ, ਕਿਉਂਕਿ ਤਿਆਗਾਂਗੇ ਤੇ ਪਕੜਿਆ ਜਾਏਗਾ ਨਾ। ਫਿਰ ਬੇਨਤੀ ਸਮਝਿਓ, ਭਾਂਡਾ ਭਰਿਆ ਹੋਵੇ ਉਹਦੇ ਵਿੱਚ ਕੋਈ ਚੀਜ਼ ਹੋਰ ਪਾਓ ਤੇ ਭਰੇ ਹੋਏ ਭਾਂਡੇ ਵਿੱਚ ਕਿਵੇਂ ਸਮਾਏਗੀ? ਵਸਤੂ ਅੰਦਰ ਵਸਤ ਸਮਾਵੇ ਪਰ ਤਾਂ ਜੇ ਦੂਜੀ ਹੋਵੇ ਪਾਸ, ਜੇ ਪਹਿਲੀ ਵਸਤੂ ਨੂੰ ਕੱਢਾਂਗੇ ਭਾਂਡਾ ਖਾਲੀ ਕਰਕੇ ਕੋਈ ਚੀਜ਼ ਸਮਾਈ ਜਾਏਗੀ। ਭਰਿਆਂ ਨੂੰ ਭਰਨ ਦਾ ਯਤਨ ਕਰੀਏ, ਭਰਿਆਂ ਵਿੱਚ ਕਦੀ ਹੋਰ ਚੀਜ਼ਾਂ ਨਹੀਂ ਸਮਾਉਂਦੀਆਂ। ਗੁਰੂ ਤੇਗ ਬਹਾਦਰ ਜੀ ਪਹਿਲਾਂ ਖਾਲੀ ਕਰਦੇ ਨੇ ਅੰਦਰ ਕਿ ਤੇਰਾ ਅੰਦਰ ਭਾਂਡਾ ਖਾਲੀ ਕਰਾਂ, ਤੂੰ ਤਿਆਗਣਾ ਕੀ ਹੈ ਤੇ ਇਸ ਭਾਂਡੇ ਵਿੱਚ ਪਾਉਣਾ ਕੀ ਹੈ? ਤੁਸੀਂ ਸਿਆਣੇ ਬਾਣੀ ਸੋਝੀ ਵਾਲੇ ਬੈਠੇ ਹੋ ਤੇ ਮੇਰਾ ਸਿਰਫ ਯਤਨ ਇਤਨਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਕਥਾ ਸੱਚਮੁੱਚ ਸਿਮਰਨ ਬਣ ਜਾਏ, ਕਥਾ ਸੱਚਮੁੱਚ ਅੰਦਰੋਂ ਹਿਰਦੇ ਦਾ ਇੱਕ ਵਲਵਲਾ ਬਣ ਕੇ ਗੁਰੂ ਨਾਲ ਜੋੜ ਦੇਵੇ। ਬਾਣੀ ਵਿੱਚੋਂ ਦੇਖੀਏ ਤਿਆਗੀਏ ਕੀ? ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਬਚਨ ਕੀਤਾ, ਸਾਧੋ ਮਨ ਕਾ ਮਾਨ ਤਿਆਗੋ, ਇਹ ਹੈ ਤਿਆਗ। ਹੁਣ ਜਦੋਂ ਅਸੀਂ ਅੰਤ ਜਾਂਦੇ ਹਾਂ ਉੱਥੇ ਤਿਆਗਣਾ ਨਹੀਂ ਕਿਹਾ, ਕਹਿਣ ਲੱਗੇ ਮੈਂ ਤੈਨੂੰ ਪਹਿਲਾਂ ਕਹਿ ਆਇਆ ਮਾਨ ਤਿਆਗ ਦੇ ਤੇ ਇੱਕ ਕੰਮ ਕਰ ਲੈ, ਰਾਮ ਨੂੰ ਨਾਮ ਨੂੰ ਆਪਣੇ ਕਿਰਦੇ ਵਿੱਚ ਗਹਿ। ਪਹਿਲੀਆਂ ਤੁਕਾਂ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ, ਸਾਧੋ ਮਨ ਕਾ ਮਾਨ ਤਿਆਗੋ। ਅਖੀਰਲੀਆਂ ਤੁਕਾਂ ਨੇ ਰਾਮ ਨਾਮ ਉਰ ਮੈਂ ਗਇਓ। ਹੁਣ ਤਿਆਗਣ ਦਾ ਅਰਥ ਹੈ ਛੱਡਣਾ, ਗਹਿ ਦਾ ਅਰਥ ਹੈ ਪਕੜਨਾ, ਮਾਨ ਨੂੰ ਤਿਆਗ ਦੇ ਜੇ ਜ਼ਿੰਦਗੀ ਵਿੱਚ ਖੱਟਣਾ ਹੀ ਕੋਈ ਤੇ ਨਾਮ ਨੂੰ ਘੁੱਟ ਕੇ ਪਕੜ ਲੈ। ਤੇ ਤੁਸੀਂ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ ਮਾਨ ਅਸੀਂ 2 ਅੱਖਰਾਂ ਨਾਲ ਲਿਖਨੇ, ਇੱਕ ਵਿੱਚ ਚਲੋ ਆਪਾਂ ਮਾਤਰਾ ਇੱਕ ਕੰਨਾ ਵਰਤਨੇ। ਜਦੋਂ ਮਾਨ ਲਿਖਿਆ ਜਾਂਦਾ ਹੈ ਮੰਮੇ ਨੂੰ ਕੰਨਾ ਤੇ ਨੰਨਾ ਮਾਨ, ਤੇ ਜਦੋਂ ਨਾਮ ਲਿਖਿਆ ਜਾਣਾ ਹੈ ਨਾ ਅੱਖਰ ਇਹ ਹੀ ਲੱਗਣੇ। ਜੇ ਨਾਮ ਪਲਟ ਜਾਏ ਤੇ ਮਾਨ ਬਣ ਜਾਂਦਾ ਹੈ, ਜੇ ਮਾਨ ਪਲਟ ਜਾਏ ਤੇ ਨਾਮ ਬਣ ਜਾਂਦਾ ਹੈ, ਮੈਂ ਚਲੀ ਜਾਏ ਤੇ ਤੂੰ ਆ ਜਾਂਦੀ ਏ, ਜਿੱਥੇ ਤੂੰ ਚਲੀ ਜਾਏ ਉੱਥੇ ਕੇਵਲ ਮੈਂ ਰਹਿ ਜਾਂਦੀ। ਫਿਰ ਸਮਝਿਓ, ਮਾਨ ਅਸੀਂ ਲਿਖਨੇ ਆ ਮੰਮੇ ਨੂੰ ਕੰਨਾ ਤੇ ਨੰਨਾ ਮਾਨ, ਤੇ ਜਦੋਂ ਆਪਾਂ ਨਾਮ ਲਿਖਨੇ ਆ ਉਦੋਂ ਨੰਨੇ ਨੂੰ ਕੰਨਾ ਤੇ ਮੰਮਾ ਨਾਮ, ਹਜ਼ੂਰ ਕਹਿੰਦੇ ਨੇ ਮਾਨ ਨੂੰ ਤਿਆਗ ਦੇ, ਮਾਨ ਨੂੰ ਪਲਟ ਕੇ ਨਾਮ ਬਣਾ ਲੈ, ਜਦੋਂ ਭਾਂਡਾ ਖਾਲੀ ਹੋਵੇ ਮਾਨ ਚਲਾ ਜਾਏ ਤੇ ਹਿਰਦੇ ਵਿੱਚ ਨਾਮ ਆ ਜਾਏ। ਸਾਹਿਬ ਨੇ ਬਖਸ਼ਿਸ਼ ਕੀਤੀ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ, ਇਹ ਤਿਆਗ ਦੇ। ਸੱਜਣਾ, ਕਾਮ ਦੀ ਕ੍ਰੋਧ ਦੀ ਜੇ ਸੱਚਮੁੱਚ ਤੂੰ ਅੱਜ ਗੁਰੂ ਨਾਨਕ ਸਾਹਿਬ ਵਾਲਾ ਬੈਰਾਗ ਚਾਹੁੰਦਾ ਤੇ ਇਹਨਾਂ ਬਚਨਾਂ ਨੂੰ ਕਮਾ ਲੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ, ਇਹਦੇ ਤੋਂ ਦੂਰ ਰਹੋ। ਕਹਿਣ ਲੱਗੇ ਅਗਲਾ ਬਚਨ ਹੋਰ ਹੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰ ਇੱਕ ਸੋਗ ਤੇ ਰਹਿ ਅਤੀਤਾਂ, ਤਿੰਨ ਜਗ ਤਤ ਪਛਾਣਾ। ਤੇ ਨਾਲ ਬਚਨ ਕੀਤੋ ਨੇ, ਕਹਿਣ ਲੱਗੇ ਅਖੀਰ ਦੀ ਜਿਹੜੀ ਤੁਕ ਸੀ, ਕਹਿਣ ਲੱਗੇ ਉਸਤਤ ਨਿੰਦਾ ਦੋ ਤਿਆਗੈ, ਕਿਉਂਕਿ ਇਹ ਭਾਂਡਾ ਤੂੰ ਖਾਲੀ ਕਰਨਾ। ਜੇ ਬੈਰਾਗ ਹਿਰਦੇ ਵਿੱਚ ਲਿਆਉਣਾ ਹੀ ਪਹਿਲਾਂ ਇਹਨਾਂ ਵਿਕਾਰਾਂ ਨੂੰ ਕੱਢ, ਕਿਉਂਕਿ ਵਿਕਾਰੀ ਬੰਦਾ ਕਦੀ ਬੈਰਾਗੀ ਨਹੀਂ ਹੋ ਸਕਦਾ। ਸਾਹਿਬ ਕਹਿਣ ਲੱਗੇ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਗੁਰੂ ਤੇਗ ਬਹਾਦਰ ਜੀ, ਤੁਸੀਂ ਤਾਂ ਪਹਿਲਾਂ ਬਚਨ ਕਹਿ ਦਿੱਤਾ ਵੀ ਆਹ ਕੰਮ ਕਰ ਲੈ। ਕਹਿਣ ਲੱਗੇ ਪੜ੍ਹਨਾ ਸ਼ਬਦ ਸੌਖਾ ਹੀ, ਅਰਥ ਕਰਨੇ ਬੜੇ ਸੌਖੇ ਨਹੀਂ, ਪਰ ਚੇਤੇ ਰੱਖੀ ਜਨ ਨਾਨਕ ਇਹ ਖੇਲ ਕਠਿਨ ਹੈ, ਕਿਨ ਹੂੰ ਗੁਰਮੁਖ ਜਾਣ। ਕਿਸੇ ਗੁਰਮੁਖ ਟਾਵੇਂ ਟਾਵੇਂ ਨੇ ਜਾਣੇ, ਜਿਹਦੇ ਅੰਦਰ ਹਿਰਦੇ ਵਿੱਚ ਬੈਰਾਗ ਪੈਦਾ ਹੋ ਜਾਏ। ਦੇਖੋ ਗੁਰਮੁਖੋ ਸੀ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਜਦੋਂ ਸਿਮਰਨ ਵਿੱਚ ਮਨ ਨਹੀਂ ਲੱਗਦਾ ਕਿਵੇਂ ਬੈਰਾਗ ਆਵੇ। ਇੱਕ ਵਿਦਵਾਨ ਦੇ ਮੈਂ ਬੜੇ ਸੋਹਣੇ ਬਚਨ ਪੜ੍ਹੇ, ਉਹ ਕਹਿੰਦਾ ਜਦੋਂ ਤੂੰ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਨਾ, ਕਿਉਂਕਿ ਮਨ ਤੇ ਲੱਗਦਾ ਹੀ ਨਹੀਂ, ਅੱਜ ਗੁਰੂ ਜੀ ਨੇ ਕਿਹਾ ਪਵਨ, ਮਨ ਪਵਨ ਦੀ ਤਰ੍ਹਾਂ ਚੰਚਲ ਹੈ, ਕਦੀ ਟਿਕਦਾ ਨਹੀਂ, ਤੇ ਸਵੇਰੇ ਜਦੋਂ ਅਸੀਂ ਬਹਿੰਦੇ ਹਾਂ ਤੇ ਗੁਰਮੁਖੋ ਜਿਹੜੀਆਂ ਗੱਲਾਂ ਕਈ ਕਈ ਸਾਲ ਚਿੱਤ ਚੇਤੇ ਵੀ ਨਹੀਂ, ਬਹਿਣ ਦੀ ਦੇਰੇ ਸਾਰੀ ਫਿਲਮ ਮਨ ਦੇ ਅੱਗੇ ਆ ਜਾਂਦੀ ਹੈ, ਤੇ ਜਿਤਨੇ ਵਿਕਾਰ ਭੋਗੇ ਨੇ, ਜਿੰਨੇ ਕੁਕਰਮ ਕੀਤੇ ਨੇ, ਜਿੰਨਾ ਮਰਜ਼ੀ ਬੰਦਾ ਪੜਦਾ ਪਾਈ ਜਾਏ, ਸੱਚ ਜਾਣੋ ਸਿਮਰਨ ਤਾਂ ਸ਼ੀਸ਼ਾ ਹੈ, ਬਸ ਨੇਤਰ ਬੰਦ ਕਰਕੇ ਗੁਰੂ ਗੁਰੂ ਜਪੀ, ਤੇਰੇ ਅੰਦਰ ਦੀ ਸਾਰੇ ਜੀਵਨ ਦੀ ਫਿਲਮ ਤੇਰੀਆਂ ਅੱਖਾਂ ਸਾਹਮਣੇ ਆ ਜਾਂਦੀ। ਕਦੀ ਦੇਖੋ ਸਾਡੇ ਅੰਦਰ ਦੀ ਤਹਿ ਵਿੱਚ ਕੀ ਹੈ, ਘਰ ਬੱਚੇ ਨੇ ਦੋ ਚਾਰ, ਜੇ ਮੰਨ ਲਓ ਦੋ ਤਿੰਨ ਧੀਆਂ ਨੇ, ਦੋ ਤਿੰਨ ਪੁੱਤਰ ਨੇ, ਸਾਰਾ ਦਿਨ ਕਦੀ ਵੀ ਖਿਆਲ ਧੀਆਂ ਪੁੱਤਰਾਂ ਵੱਲ ਨਹੀਂ ਜਾਏਗਾ। ਸਿਮਰਨ ਵਿੱਚ ਬਹਿਣ ਦੀ ਦੇਰ ਉਸੇ ਵੇਲੇ ਦਾਤੇ ਬਣ ਜਾਂਦੇ ਹਾਂ ਕਿ ਜੇ ਮੈਂ ਕੱਲ੍ਹ ਨੂੰ ਮਰ ਗਿਆ ਤਾਂ ਮੇਰੇ ਬੱਚਿਆਂ ਦਾ ਕੀ ਬਣੇਗਾ, ਜੇ ਕੱਲ੍ਹ ਨੂੰ ਮੇਰੀ ਦੁਕਾਨ ਬੰਦ ਹੋ ਗਈ ਫਿਰ ਕੀ ਬਣੇਗਾ। ਉਸ ਵੇਲੇ ਪੁੱਛੋ ਕਦੀ ਮਨ ਨੂੰ ਅਵੈੜਿਆ, ਮਨਾ ਤੂੰ ਦਾਤਾ ਬਣਿਆ ਬੈਠਾ, ਤੂੰ ਤਾਂ ਦਾਤੇ ਨਾਲ ਜੁੜਨਾ ਸੀ। ਹਾਂ, ਕਿਵੇਂ ਬੈਰਾਗ ਪੈਦਾ ਹੋਵੇ, ਮੈਂ ਉਸ ਸੱਜਣ ਦੇ ਬਚਨ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਜਦੋਂ ਅੰਮ੍ਰਿਤ ਵੇਲੇ ਬੈਠੀਏ ਤੇ ਪ੍ਰੈਕਟੀਕਲ ਤੌਰ ਤੇ ਕੇਵਲ ਕਥਾ ਕਹਿਣ ਮਾਤਰ ਤੇ ਸੁਣਨ ਮਾਤਰ ਨਹੀਂ, ਗੁਰਮੁਖੋ ਗੁਰਸਿੱਖੀ ਕਰਨੀ ਕਮਾਣੀ ਹੈ, ਸਤਿਗੁਰ ਤੇ ਕਰਨੀ ਕਮਾਣੀ ਹੈ ਗੁਰਸਿੱਖੀ। ਅੱਗੇ ਇਹ ਨਹੀਂ ਕਿਸੇ ਨੇ ਪੁੱਛਣਾ ਤੂੰ ਕਿੰਨੀਆਂ ਕਥਾ ਕਿੰਨੇ ਵਿਖਿਆਨ ਕੀਤੇ, ਅੱਗੇ ਤਾਂ ਕਰਨੀ ਕੀਰਤ ਵਾਚੀਆ ਹੈ ਵੀ ਤੇਰੀ ਕਰਨੀ ਕੀ, ਤੂੰ ਕਰਕੇ ਕੀ ਆਇਆ ਹੈ। ਉੱਥੇ ਤਾਂ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਜਿਨ੍ਹਾਂ ਦੇ ਪੱਲੇ ਅਮਲ ਨੇ ਉਹ ਹੀ ਕੇਵਲ ਬਖਸ਼ੇ ਜਾਂਦੇ। ਹਜ਼ੂਰ ਦੀ ਬਾਣੀ ਵਿੱਚੋਂ ਬੈਰਾਗ ਕਿਵੇਂ ਪੈਦਾ ਹੋਵੇ, ਅੰਮ੍ਰਿਤ ਵੇਲੇ ਆਪਾਂ ਉੱਠਣੇ ਹਾਂ ਤੇ ਕਦੀ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖੀਏ ਖਾਂ, ਇਹਨੂੰ ਨਿਰਾਸ਼ਤਾ ਨਾ ਸਮਝਿਓ ਕਿ ਭਾਈ ਸਾਹਿਬ ਪਤਾ ਨਹੀਂ ਕਿਹੋ ਜਿਹੀ ਨਿਰਾਸ਼ਤਾ ਵਾਲੀਆਂ ਗੱਲਾਂ ਅੱਜ ਕੀਤੀਆਂ। ਦੇਖੋ ਜੇ ਬੈਰਾਗ ਪੈਦਾ ਕਰਨਾ, ਪਹਿਲੀ ਗੱਲ ਉੱਠਦਿਆਂ ਸਾਰੀ ਇੱਕ ਗੱਲ ਸੋਚੀਏ ਕਿ ਮੰਨ ਲਓ ਕਿ ਮੇਰੀ ਮੌਤ ਹੋ ਚੁੱਕੀ ਹੈ, ਆਪਾਂ ਅੱਖਾਂ ਨਾਲ ਸਭ ਕੁਝ ਦੇਖਦੇ ਹਾਂ, ਜਿਸ ਘਰ ਵਿੱਚ ਮੈਂ ਬੈਠਾ, ਜਿਸ ਘਰ ਨੂੰ ਕਈ ਸਾਲਾਂ ਨਾਲ ਮੈਂ ਮਿਹਨਤ ਕਰਕੇ ਬਣਾਇਆ, ਇਸ ਘਰ ਵਿੱਚ ਮੇਰੀ ਮੌਤ ਹੋ ਗਈ ਹੈ, ਮੇਰੇ ਸਰੀਰ ਦੇ ਉੱਤੇ ਚਿੱਟੇ ਬਸਤਰ ਪਾ ਦਿੱਤੇ। ਸਿਰਫ ਇਹ ਮਨ ਨੂੰ ਸਮਝਾਉਣ ਵਾਸਤੇ ਵੀ ਨਾ ਕਿਤੇ ਕੋਈ ਵੱਖਰਾ ਸਿਧਾਂਤ ਕਾਇਮ ਕਰ ਲਈ, ਮੌਤ ਮੇਰੀ ਹੋ ਚੁੱਕੀ ਹੈ। ਜਿਹੜੇ ਮੈਨੂੰ ਆਪਣੇ ਕਹਿੰਦੇ ਸਨ ਉਹ ਵੀ ਮੇਰੇ ਤਨ ਉੱਤੇ ਚਿੱਟੇ ਬਸਤਰ ਪਾ ਕੇ ਇੱਕ ਪਾਸੇ ਬੈਠ ਗਏ, ਰੋਂਦੇ ਧੋਂਦੇ ਜ਼ਰੂਰ ਨੇ। ਮਨ ਨੂੰ ਪੁੱਛੀਏ, ਮਨਾ ਜਿਸ ਘਰ ਨੂੰ ਜਿਸ ਇੰਨੀ ਮਿਹਨਤ ਕਰਕੇ ਬਣਾਇਆ, ਮੌਤ ਵੇਲੇ ਤੇਰਾ ਇਸ਼ਨਾਨ ਘਰ ਦੇ ਕਰਾਉਂਦੇ ਪਏ ਨੇ, ਪਰ ਤੇਰੇ ਤਨ ਦਾ ਪਾਣੀ ਵੀ ਉਹ ਨਾਲੀ ਵਿੱਚ ਨਹੀਂ ਜਾਣ ਦਿੰਦੇ ਪਏ। ਤੁਸੀਂ ਪਿੰਡਾਂ ਥਾਵਾਂ ਤੇ ਕਦੀ ਦੇਖਿਆ ਹੋਣਾ, ਜਦੋਂ ਕਿਸੇ ਦਾ ਇਸ਼ਨਾਨ ਕਰਾਇਆ ਜਾਂਦਾ ਉਹਦੇ ਲਈ ਵੱਖਰਾ ਟੋਇਆ ਪੱਟਿਆ ਜਾਂਦਾ, ਤੇ ਮਨਾ ਤੂੰ ਉਦੋਂ ਹੀ ਸੋਚ ਕਿ ਜਿਸ ਘਰ ਨੂੰ ਤੂੰ ਬਣਾਉਂਦਾ ਰਿਹਾ ਮਰਨ ਤੋਂ ਬਾਅਦ ਤੇਰੇ ਤਨ ਦਾ ਪਾਣੀ ਵੀ ਲੋਕ ਗੰਦੀ ਨਾਲੀ ਵਿੱਚ ਜਾਣ ਲਈ ਤਿਆਰ ਨਹੀਂ ਹੁੰਦੇ, ਜਾਣ ਨਹੀਂ ਦਿੰਦੇ। ਬੈਰਾਗ ਕਿਵੇਂ ਪੈਦਾ ਹੋਵੇ? ਇਸ਼ਨਾਨ ਕਰਾ ਦਿੱਤਾ ਹੈ, ਜਿਹੜੇ ਰੇਸ਼ਮੀ ਕੱਪੜੇ ਸਨ ਉਹ ਨਹੀਂ, ਮੈਨੂੰ ਟਾਕੀਆਂ ਨਾਲ ਬੰਨ ਕੇ ਅਰਥੀ ਬਣਾ ਦਿੱਤੀ। ਤੇ ਜਿਨ੍ਹਾਂ ਭਰਾਵਾਂ ਨੂੰ ਕਹਿੰਦਾ ਸਾਂ ਮੇਰੀਆਂ ਬਾਹਾਂ ਨੇ, ਦੁੱਖ ਵੇਲੇ ਬਾਹਾਂ ਮੇਰਾ ਸਾਥ ਦੇਣਗੀਆਂ, ਆ ਦੇਖ ਮਣਾ ਆਪਣੇ ਭਰਾਵਾਂ ਬਾਹਾਂ ਨੇ ਹੀ ਆਪਣੀਆਂ ਬਾਹਾਂ ਤੇ ਤੈਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ। ਕਦੀ ਬੈਰਾਗ ਪੈਦਾ ਕਰੀਏ ਤੇ ਸਹੀ, ਇਹ ਹਕੀਕਤ ਹੈ, ਮਨੋਕਲਪਤ ਨਹੀਂ। ਮੈਂ ਬਾਣੀ ਵਿੱਚ ਅਰਜ਼ ਕਰਨਾ ਕਿ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਇਸ ਤਰ੍ਹਾਂ ਬੈਰਾਗ ਪੈਦਾ ਕਰਨ ਦੀਆਂ ਯੁਗਤਾਂ ਦੱਸੀਆਂ। ਤੈਨੂੰ ਆਪਣਿਆਂ ਨੇ ਮੋਢਿਆਂ ਤੇ ਚੁੱਕਿਆ ਤੇ ਤੁਰਨ ਲੱਗਿਆ, ਪਹਿਲਾ ਸ਼ਬਦ ਉਹਨਾਂ ਕਿਹਾ ਸਤਨਾਮ ਵਾਹਿਗੁਰੂ। ਧਿਆਨ ਦਿਆ ਜੀ, ਹਿੰਦੂ ਵੀਰ ਚੁੱਕਦੇ ਨੇ ਤੇ ਉਹ ਸ਼ਬਦ ਕਹਿੰਦੇ ਨੇ, ਅਰਥੀ ਚੁੱਕੀ ਕਿੰਨੇ, ਰਾਮ ਨਾਮ ਸਤ ਹੈ। ਬਸ ਉੱਥੇ ਇੱਕ ਖਿੰਨ ਰੁਕ ਜਾਈ ਕਿ ਤੂੰ 100 ਸਾਲ ਪੂਰਾ ਜ਼ੋਰ ਲਾਇਆ ਮੇਰਾ ਨਾਮ ਬਣੇ। ਧਿਆਨ ਦਿਆ ਜੇ, 100 ਸਾਲ ਥਾਂ ਥਾਂ ਤੇ ਤੂੰ ਆਪਣੇ ਬੋਰਡ ਲਵਾਏ, ਨਾਂ ਲਿਖਾਏ, ਆਪਣੀਆਂ ਤਸਵੀਰਾਂ ਦਿੱਤੀਆਂ, ਲੋਕਾਂ ਨੂੰ ਮਿਲ ਮਿਲ ਕੇ ਕਿਹਾ ਮੈਂ ਫਲਾਣਾ ਵਾਂ। 100 ਸਾਲ ਤੱਕ ਤੂੰ ਆਪਣਾ ਨਾਮ ਚਮਕਾਉਂਦਾ ਰਿਹਾ, ਤੇਰੇ ਮਰਨ ਦੀ ਦੇਰ ਸੀ, ਤੇਰੇ ਘਰਦਿਆਂ ਨੇ ਕਿਹਾ ਸਰਦਾਰ ਜੀ ਵਾਹਿਗੁਰੂ, ਇੱਕੋ ਦਮ ਉਹਨਾਂ ਕਿਹਾ ਛੱਡੋ ਪਰਾਏ ਤੇ ਮਰ ਗਿਆ, ਸਤਨਾਮ ਵਾਹਿਗੁਰੂ। ਫਿਰ ਸਮਝਿਓ ਬੇਨਤੀ, ਸਾਰੀ ਜ਼ਿੰਦਗੀ ਆਪਣਾ ਨਾਮ ਬਣਾਇਆ ਪਰ ਆਪਣਾ ਨਾਮ ਸਤ ਨਹੀਂ, ਵਾਹਿਗੁਰੂ ਹੀ ਸਤ ਹੈ। ਹਿੰਦੂ ਵੀਰ ਸਾਰੀ ਜ਼ਿੰਦਗੀ ਨਾਮ ਬਣਾਉਂਦਾ ਰਿਹਾ ਪਰ ਜਿਸ ਦਿਨ ਮੌਤ ਹੋਈ ਉਹ ਦਿਨ ਕਿਸੇ ਨੇ ਇਹ ਨਹੀਂ ਕਿਹਾ ਫਲਾਣਾ ਸੇਠ ਜੀ ਸਤ ਹੈ। ਅਰਥੀ ਚੁੱਕਦਿਆਂ ਕਹਿੰਦੇ ਨੇ ਰਾਮ ਨਾਮ ਸਤ ਹੈ। ਮਨਾ ਤੂੰ ਇੱਕ ਗੱਲ ਚੇਤੇ ਰੱਖ ਲਈ, ਦੂਜਿਆਂ ਨੇ ਤੇਰੇ ਨਾਮ ਨੂੰ ਕੀ ਲੈਣਾ, ਅਰਥੀ ਚੁੱਕਦਿਆਂ ਤਾਂ ਤੇਰੇ ਘਰ ਦੇ ਹੀ ਤੇਰਾ ਨਾਮ ਭੁੱਲ ਗਏ। ਬੈਰਾਗ ਹੈ, ਅੰਦਰ ਬੈਰਾਗ ਪੈਦਾ ਹੋ ਜਾਏ, ਰਾਮ ਨਾਮ ਸਤ ਹੈ, ਸਤ ਨਾਮ ਵਾਹਿਗੁਰੂ ਹੈ। ਅਰਥੀ ਚੁੱਕ ਕੇ ਚੁੱਲ ਚੱਲ ਪਏ ਨੇ, ਰੋਏ ਤੇਰੇ ਨਾਲ ਸਾਰੇ ਨੇ। ਹੁਣ ਦੇਖ ਤੂੰ ਜਿਸ ਸਰੀਰ ਨੂੰ ਇੰਨੇ ਚਾਵਾਂ ਨਾਲ ਪਾਲਿਆ, ਲੱਕੜਾਂ ਤੇਰੇ ਤਨ ਦੇ ਉੱਤੇ ਉਹਨਾਂ ਨੇ ਜੜ ਦਿੱਤੀਆਂ ਨੇ। ਮਨ ਬੈਰਾਗ ਰਤੋ ਬੈਰਾਗੀ, ਕਿਤੇ ਮਨ ਵਿੱਚ ਇਹੋ ਜਿਹਾ ਬੈਰਾਗ ਆ ਜਾਏ, ਲੱਕੜਾਂ ਤੇਰੇ ਤਨ ਤੇ ਰੱਖ ਦਿੱਤੀਆਂ ਤੇ ਪਿਆਰਿਆ ਕਿਸੇ ਆਪਣੇ ਨੇ ਤੇਰੇ ਚਾਰ ਚੁਫੇਰੇ ਪਰਕਰਮਾ ਕੀਤੀ, ਆਪਣਿਆਂ ਨੇ ਤੈਨੂੰ ਲਾਂਬੂ ਲਾਇਆ। ਦ੍ਰਿਸ਼ਟੇ ਬਣ ਕੇ ਦੇਖੋ ਗੁਰਮੁਖੋ, ਦੇਖੋ ਫਿਰ ਕਿ ਤੇਰੀ ਚਿਖਾਂ ਨੂੰ ਅੱਗ ਲਾ ਕੇ ਚਲੇ ਗਏ। ਜਦੋਂ ਅੱਗ ਦੇ ਭਾਂਬੜ ਬਲੇ ਜਿਹੜੇ ਸਰੀਰ ਦੇ ਨਾਲ ਉੱਤੇ ਡਿੱਗਦੇ ਸਨ, ਅੱਗ ਦਾ ਭਾਂਬੜ ਬਲਿਆ ਤੇ ਇੱਕ ਨੇ ਖਲੋ ਕੇ ਕਹਿ ਦਿੱਤਾ ਲਾਟਾਂ ਤੇਜ਼ ਹੋ ਗਈਆਂ, ਹੁਣ ਥੋੜ੍ਹਾ ਥੋੜ੍ਹਾ ਦੂਰ ਹੋ ਜਾ। ਮਨਾ ਆ ਤੇਰੇ ਆਪਣੇ ਨੇ, ਅੱਗ ਦੀਆਂ ਲਾਟਾਂ ਨਿਕਲੀਆਂ ਤੇਰੇ ਤੋਂ ਦੂਰ ਚਲੇ ਗਏ। ਜਦੋਂ ਪੂਰੀ ਤਰ੍ਹਾਂ ਤੂੰ ਮੱਚ ਗਿਓ ਉਸ ਵੇਲੇ ਸਾਰੇ ਕਹਿਣ ਲੱਗੇ ਚਲੋ ਹੁਣ ਸੋਹਿਲਾ ਸਾਹਿਬ ਦਾ ਪਾਠ ਕਰੋ, ਆਪਾਂ ਘਰ ਨੂੰ ਚਲੀਏ। ਜਦੋਂ ਸਾਰੇ ਘਰ ਨੂੰ ਚਲੇ ਗਏ ਤੇ ਸ਼ਾਮ ਨੂੰ ਜਦੋਂ ਤੇਰੀ ਚਿਖਾਂ ਠੰਡੀ ਹੋ ਗਈ, ਰਹਿ ਗਈ ਕੇਵਲ ਇੱਕ ਨਿੱਕੀ ਜੀ ਰਾਖ ਦੀ ਢੇਰੀ, ਸਵੇਰੇ ਆਉਣਗੇ ਪੋਟਲੀ ਵਿੱਚ ਪਾ ਕੇ ਕਿਸੇ ਪਾਣੀ ਵਿੱਚ ਪ੍ਰਵਾਹ ਕਰ ਦੇਣਗੇ, ਬਸ ਇੰਨੀ ਕੁ ਤੇਰੀ ਹਸਤੀ ਹੈ। ਮਨ ਵਿੱਚ ਬੈਰਾਗ ਪੈਦਾ ਹੋਵੇ, ਕਦੀ ਪੜ੍ਹੋ ਗੁਰੂ ਤੇਗ ਬਹਾਦਰ ਜੀ ਦੇ ਬਚਨ ਤੇ ਬੈਰਾਗ ਕਿਵੇਂ ਪੈਦਾ ਹੋਵੇ। ਕਹਿਣ ਲੱਗੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮਨ ਬੈਰਾਗ ਰਤੋ ਬੈਰਾਗੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮੇਰੋ ਮੇਰੋ ਸਬੈ ਕਹਿਤਾ ਹਿਤ ਸਿਉਂ ਬੰਧਿਓ ਚੀਤ, ਅੰਤਕਾਲ ਸੰਗੀ ਨੈ ਕਉ ਇਹ ਅਚਰਜ ਹੈ ਰੀਤ। ਮਨ ਮੂਰਖ ਅੱਜ ਹੂੰ ਨਹਿ ਸਮਝਤ, ਤੈਨੂੰ ਅਜੇ ਤੀਕਰਾ ਸਮਝ ਨਹੀਂ ਪਈ, ਕਿੰਨਿਆਂ ਨੂੰ ਮੋਢਿਆਂ ਤੇ ਚੁੱਕ ਕੇ ਘਰੋਂ ਤੂੰ ਛੱਡ ਕੇ ਆਇਆ। ਮਨ ਮੂਰਖ ਅੱਜ ਹੂੰ ਨਹਿ ਸਮਝਤ, ਸਿੱਖ ਤੈ ਹਾਰਿਓ ਨੀਤ। ਹੁਣ ਇੱਥੋਂ ਤੱਕ ਸੀ ਬੈਰਾਗ, ਕੱਲਾ ਬੈਰਾਗ ਨਹੀਂ ਅੱਗੇ ਅਨੁਰਾਗ ਹੈ। ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ, ਕੱਲਾ ਬੈਰਾਗ ਨਹੀਂ ਨਾਲ ਅਨੁਰਾਗ ਹੈ। ਤਿਆਗ ਬੈਰਾਗ ਤੇ ਅਨੁਰਾਗ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਗੁਰੂ ਤੇਗ ਬਹਾਦਰ ਜੀ ਦੇ ਇੱਕ ਬਚਨ ਹੋਰ ਮੈਂ ਸਾਂਝਾ ਕਰਦਾ ਜਾ, ਸੋਰਠ ਰਾਗ ਆਪ ਜੀ ਪੜ੍ਹਦੇ ਹੋ, ਇਸ ਅਸ਼ਟਪਦੀ ਤੋਂ ਪਹਿਲਾਂ ਹੀ ਉਹ ਸ਼ਬਦ ਹੈ। ਗੁਰੂ ਤੇਗ ਬਹਾਦਰ ਜੀ ਨੇ ਫੁਰਮਾਇਆ ਬੈਰਾਗ ਤੇ ਅਨੁਰਾਗ ਲਈ, ਕਹਿਣ ਲੱਗੇ ਪ੍ਰੀਤਮ ਜਾਨ ਲੇਹੋ ਮਨ ਮਾਹੀ, ਪ੍ਰੀਤਮ ਦਾ ਅਖਰੀਅਰ ਤੇ ਖੇ ਮੇਰੇ ਪਿਆਰਿਆ, ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਜਾਣ ਲੈ। ਪ੍ਰੀਤਮ ਜਾਣ ਲਿਓ ਕੋ ਮਨ ਮਾਹੀ, ਆਪਣੇ ਸੁਖ ਸੁਖੀ ਜਗ ਪਾਂਦਿਓ ਕੋ ਕਾਮੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ਼ ਘੇਰੈ, ਬਿਪਤ ਪਰੀ ਸਭੀ ਸੰਗ ਛਾਡਤ ਕੋ ਨਾ ਆਵਤ ਨੇਰੇ। ਇਹ ਬੈਰਾਗ ਕੋ ਨਾ ਆਵਤ ਨੇਰੇ, ਘਰ ਕੀ ਨਾਰ ਬਹੁਤ ਹਿਤ ਜਾ ਸਿਉ, ਸਦਾ ਰਹਿਤ ਸੰਗ ਲਾਗੀ ਜਾਬੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਥੋਂ ਤੱਕ ਸੀ ਬੈਰਾਗ, ਇਹ ਬਿਦ ਕੋ ਬਹਿਵਾਰ ਬਣਿਓ ਕਹਿ ਜਾ ਸਿਉ ਨਿਉ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾਓ। ਇਹ ਹੈ ਅਨੁਰਾਗ, ਤੇਰੇ ਅੰਦਰ ਬੈਰਾਗ ਦੇ ਨਾਲ ਅਨੁਰਾਗ ਪੈਦਾ ਹੋ ਜਾਏ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੋ। ਅਸੀਂ ਬੇਅੰਤ ਉਦਾਹਰਨਾਂ ਐਸੀਆਂ ਲੈਂਦੇ ਹਾਂ ਕਿ ਸਤਿਗੁਰੂ ਨੇ ਬੈਰਾਗ ਤੇ ਅਨੁਰਾਗ ਦੋਨੋਂ ਰੱਖੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਆਪ ਜਾਣਦੇ। ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਗੁਰਮੁਖ ਪਿਆਰੇ ਬੈਠੇ ਵਿਦਵਾਨ ਸੱਜਣ ਉਹ ਆਪ ਬੇਅੰਤ ਐਸੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੂਝ ਰੱਖਦੇ। ਸਾਰੀ ਬਾਣੀ ਦੀ ਤਰਤੀਬ ਹੈ ਆਪ ਸਭ ਨੂੰ ਪਤਾ ਹੈ, ਪਰ ਦੋ ਥਾਵਾਂ ਖਾਸ ਕਰਕੇ ਇੱਕ ਥਾਂ ਐਸੀ ਕਹਿ ਜਿੱਥੇ ਮੇਰੇ ਸੱਚੀ ਸਰਕਾਰ ਨੇ ਬਾਣੀ ਦੀ ਤਰਤੀਬ ਵਿੱਚ ਵੀ ਬੈਰਾਗ ਤੇ ਅਨੁਰਾਗ ਦੀ ਗੱਲ ਸਿਖਾ ਦਿੱਤੀ। ਉਹ ਦੋ ਥਾਵਾਂ ਕਿਹੜੀਆਂ ਨੇ? ਪਹਿਲੀ ਹੈ ਵਡਹੰਸ ਰਾਗ, ਦੂਸਰਾ ਹੈ ਰਾਮ ਕਲੀ ਰਾਗ। ਵਡਹੰਸ ਰਾਗ ਅਸੀਂ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਡਹੰਸ ਰਾਗ ਵਿੱਚ ਪਹਿਲਾਂ ਆਉਂਦੀਆਂ ਨੇ ਘੋੜੀਆਂ। ਘੋੜੀ ਦਾ ਸੰਬੰਧ ਕੀ ਹੈ? ਅਸਲ ਵਿੱਚ ਸਾਡੇ ਪੰਜਾਬ ਦਾ ਫੋਗ ਹੈ ਘੋੜੀ, ਤੇ ਘੋੜੀਆਂ ਗਾਈਆਂ ਜਾਂਦੀਆਂ ਨੇ ਜਦੋਂ ਬੱਚੇ ਦਾ ਵਿਆਹ ਹੈ ਤੇ ਭੈਣਾਂ ਆਪਣੇ ਵੀਰ ਦੇ ਸੁਹਾਗ ਦੀਆਂ ਘੋੜੀਆਂ ਗਾਉਂਦੀਆਂ ਨੇ। ਮੇਰੇ ਸੱਚੀ ਸਰਕਾਰ ਨੇ ਉੱਥੇ ਘੋੜੀਆਂ ਦੇ ਸਿਰਲੇਖ ਥੱਲੇ ਬਾਣੀ ਦਿੱਤੀ, ਹਾਲਾਂਕਿ ਉੱਥੇ ਘੋੜੀਆਂ ਦਾ ਸੰਬੰਧ ਗਾਉਣ ਵਾਲੀਆਂ ਘੋੜੀਆਂ ਨਹੀਂ, ਉੱਥੇ ਦੇਹ ਤੇਜਣ ਜੀ ਰਾਮ ਉਪਾਇਆਰਾ, ਸਰੀਰ ਵੀ ਇੱਕ ਘੋੜੀ ਹੈ। ਜਦੋਂ ਘੋੜੀਆਂ ਸੰਪੂਰਨ ਹੋਈਆਂ ਤੇ ਮੇਰੇ ਸੱਚੇ ਪਾਤਸ਼ਾਹ ਨੇ ਨਾਲ ਅਗਲਾ ਜਿਹੜਾ ਬਾਣੀ ਦਾ ਸਿਰਲੇਖ ਦਿੱਤਾ ਉਹਨੇ ਅਲਾਣੀਆਂ। ਬੈਰਾਗ ਤੇ ਅਨੁਰਾਗ ਕੀ ਹੈ? ਪਹਿਲਾਂ ਦੇ ਦਿੱਤੀਆਂ ਘੋੜੀਆਂ, ਘੋੜੀਆਂ ਤੋਂ ਬਾਅਦ ਦਰਜ ਕਰ ਦਿੱਤੀਆਂ ਅਲਾਣੀਆਂ। ਅਲਾਣੀਆਂ ਹਮੇਸ਼ਾ ਜਦੋਂ ਕਿਸੇ ਨੂੰ ਆਪਾਂ ਸੰਸਕਾਰ ਕਰਕੇ ਆਉਂਦੇ ਹਾਂ ਉਦੋਂ ਅਲਾਣੀਆਂ ਪੜੀਆਂ ਜਾਂਦੀਆਂ। ਗੁਰਮੁਖਾ, ਘੋੜੀਆਂ ਤੇ ਅਲਾਣੀਆਂ ਇਕੱਠੀਆਂ ਕਿਉਂ? ਘੋੜੀ ਦਾ ਸੰਬੰਧ ਖੁਸ਼ੀ ਨਾਲ ਹੈ, ਘੋੜੀ ਦਾ ਸੰਬੰਧ ਸੁਹਾਗ ਨਾਲ ਹੈ। ਮੇਰੇ ਗੁਰੂ ਅਰਜੁਨ ਸਾਹਿਬ ਨੇ ਬੈਰਾਗ ਤੇ ਅਨੁਰਾਗ ਸਿਖਾਇਆ। ਕਹਿਣ ਲੱਗੇ ਜਿਸ ਘਰ ਦੇ ਅੰਦਰ ਪੁੱਤਰ ਜਵਾਨ ਹੋਇਆ, ਸਮਾਜਿਕ ਤੌਰ ਤੇ ਲੋਕ ਰਸਮੋ ਰਿਵਾਜ ਕਰਦਿਆਂ ਘੋੜੀਆਂ ਗਾਉਂਦੇ ਨੇ ਸੁਹਾਗ ਦੀਆਂ, ਪਰ ਇਹ ਕਦੀ ਭੁੱਲੀ ਨਾ ਜਿਹਦੀ ਸੁਹਾਗ ਦੀ ਘੋੜੀ ਗਾਈ ਗਈ ਹੈ, ਅਗਲੀ ਬਾਣੀ ਤੇਰੇ ਸਾਹਮਣੇ ਅਲਾਣੀ ਹੈ, ਜਿਹਨੂੰ ਅੱਜ ਘੋੜੀ ਚਾੜਨਾ ਪਿਆ, ਕੱਲ ਨੂੰ ਅਰਥੀ ਤੋਂ ਬਾਅਦ ਉਹਦੀ ਅਲਾਣੀ ਵੀ ਪੜੀ ਜਾਣੀ। ਬੈਰਾਗ ਤੇ ਅਨੁਰਾਗ ਹੈ, ਪਹਿਲਾਂ ਘੋੜੀਆਂ ਫਿਰ ਉਸ ਦੇ ਨਾਲ ਅਲਾਣੀਆਂ। ਰਾਮਕਲੀ ਰਾਗ ਵਿੱਚ ਪਹੁੰਚੋ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਆਨੰਦ ਸਾਹਿਬ ਦੀ ਬਾਣੀ ਆਉਂਦੀ ਹੈ 917 ਅੰਗ ਤੇ ਆਨੰਦ ਸਾਹਿਬ ਅਸੀਂ ਪੜ੍ਹਦੇ ਹਾਂ। ਇੱਥੇ ਮੈਂ ਇੱਕ ਖਿੰਨ ਵਿੱਚੋਂ ਸਿਰਫ ਨਿਕਲਣ ਲੱਗਾ ਹਾਂ। ਆਨੰਦ ਦੇ ਅਰਥ ਕੀ ਨੇ? ਆਪ ਸਭ ਨੂੰ ਪਤਾ ਹੈ ਕਿ ਤਿੰਨ ਵਾਰੀ ਇਹ ਸ਼ਬਦ ਵਾਰ ਵਾਰ ਆਉਂਦਾ ਹੈ। ਪਹਿਲਾਂ ਆਉਂਦਾ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਰ ਇੱਥੇ ਚੇਤੇ ਰੱਖਿਓ ਆਨੰਦ ਦੀ ਪਰਿਭਾਸ਼ਾ ਨਹੀਂ, ਆਨੰਦ ਭਇਆ ਹੈ। ਜੇ ਕੋਈ ਪ੍ਰਸ਼ਨ ਕਰ ਲੈ ਵੀ ਆਨੰਦ ਹੁੰਦਾ ਕੀ ਹੈ, ਅਸੀਂ ਅੱਖਰੀ ਅਰਥ ਕਰਾਂਗੇ ਆਨੰਦ ਦਰ ਤੇ ਖੁਸ਼ੀ ਜੀ, ਆਨੰਦ ਦਰ ਤੇ ਖੇੜਾ। ਪਰ ਜਿਹੜਾ ਆਨੰਦ ਭਇਆ, ਭਇਆ ਦਾ ਮਤਲਬ ਕੋਈ ਜੀਵਨ ਵਿੱਚ ਚੀਜ਼ ਉਤਰੀ, ਭਇਆ ਦਾ ਅਰਥ ਹੈ ਪ੍ਰਾਪਤ ਹੋਈ। ਉਹ ਕਿਹੜੀ ਚੀਜ਼ ਪ੍ਰਾਪਤ ਹੋਈ? ਪਹਿਲਾ ਸ਼ਬਦ ਵਰਤਿਆ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਦੂਜਾ ਆਨੰਦ ਸਾਹਿਬ ਦੀ ਬਾਣੀ ਵਿੱਚ ਬਚਨ ਆਇਆ, ਕਹਿਣ ਲੱਗੇ ਆਨੰਦ ਗੁਰੂ ਤੇ ਜਾਣਿਆ। ਸਤਿਗੁਰੂ ਤੋਂ ਭਇਆ, ਗੁਰੂ ਤੋਂ ਜਾਣਿਆ ਹੈ, ਪਰ ਕੀ ਜਾਣਿਆ ਉੱਥੇ ਪਰਿਭਾਸ਼ਾ ਨਹੀਂ, ਸਿਰਫ ਆਨੰਦ ਜਾਣਿਆ। ਅਖੀਰ ਤੇ ਅਸੀਂ ਪੜ੍ਹਦੇ ਹਾਂ ਆਨੰਦ ਸੁਣੋ ਵਡਭਾਗੀਓ। ਭਇਆ ਆਨੰਦ ਜਾਣਿਆ ਤੇ ਆਨੰਦ ਸੁਣੋ, ਹੁਣ ਸੁਣਨ ਦਾ ਸੰਬੰਧ ਵੀ ਆਨੰਦ ਨਾਲ ਹੈ, ਜਾਣਨ ਦਾ ਸੰਬੰਧ ਵੀ ਆਨੰਦ ਨਾਲ ਹੈ, ਤੇ ਭਇਆ ਦਾ ਅਖਰੀ ਅਰਥ ਪ੍ਰਾਪਤੀ ਦਾ ਵੀ ਸੰਬੰਧ ਆਨੰਦ ਦੇ ਨਾਲ ਹੈ। ਪ੍ਰਾਪਤ ਹੋਇਆ, ਜਾਣਿਆ ਤੇ ਸੁਣਿਆ, ਪਰ ਤਿੰਨਾਂ ਸ਼ਬਦਾਂ ਵਿੱਚ ਕਿਤੇ ਨਹੀਂ ਝਲਕ ਮਿਲੀ ਕਿ ਅਸਲ ਵਿੱਚ ਆਨੰਦ ਹੈ ਕੀ। आनंद भया है, आनंद जाने है, आनंद सुनो। पर मेरे गुरु अमरदास जी ने ना एक मुदावणी पाई, मुदावणी नहीं मुदावणी बुझारत रमज पा दिती सिखा। आनंद साहब की बाणी पढ़न वाले आनंद साहब की परिभाषा विचों लभ ली कि आनंद है की। गुरमुखो सिर्फ दो तुकां ने जिहड़ियां आनंद साहब की व्याख्या कर दियां ने। असल विच आनंद की भया की जाणिया ते की सुनो, वह तुकां ने कर किरपा किल विख कटे ज्ञान अंजन सारिया अंदरों जिनका मोह टुटा तिनका शब्द सचै सवारिया कह नानक इहो आनंद है। गुरमुखो आ दो तुकां ने असल विच आनंद की परिभाषा जिन्हां उत्ते साईं ने किरपा की कर किरपा किल विख कटे अंदर दे पाप जिहड़े ने पट दिते। किल विख ये दो शब्द ने, वैसे किल का अखरी अर्थ सीधा कर जाने किल विख दर ते पाप। किल विख विख दर्द हुंदा जहर, किल का अर्थ डूंगा जड़ा वाला। गुरमुखो देखो एक फोड़ा होया होवे तन ते ते उत्ते कोई बंदा मलम पट्टी लाए कुछ दिनों तो बाद ठीक हो जाता है। कई बार ना ठीक होवे ते डॉक्टर चीरा देंदे ने ते कहिंदे ने ठीक हो जाएगा। जे चीरा दित्तियां भी ठीक ना होवे किल विख की है? किल विख असीं रोज पढ़ने, जे चीरा दित्तियां भी ठीक ना होवे ते फिर डॉक्टर कहिंदा भी ठीक है, इहने तां ठीक होना है, इस फोड़े दियां जड़ां तुर अंदर गईयां ने, ऑपरेशन करांगे ते जड़ बाहर निकलेगी, जड़ निकलन तो बिना इहदे जख्म ने ठीक नहीं होना। किल विख की है? गुरमुखो एक ने आ कर्म खुणे कीते ते कर्म कीता जा के गुरु जी तो माफी मांग ली, सिमरन कीता बख्श ली, चलो ये भी पार उतारा हो गया। किल विख दा अर्थ है ओ कीते होए बजर पाप जिदियां जड़ा कई जन्मां तो इस मन विच आउंदियां पईयां ने, कई जन्मां दे जड़ां वाले जिहड़े पाप ने जदों गुरु ने किरपा कीती जिन्हों आनंद प्राप्त होया पहला उहने जड़ां तो पाप ही बाहर कर दिते। ए वे आनंद भया कर किरपा किल विख कटे ज्ञान अंजन सारिया ते अगली बख्शिश कीती बैराग अंदरों जिनका मोह टुटा। ए वे बैराग जिदे अंदरों मोह दियां तंदां टुट गईयां, अंदरों जिनका मोह टुटा तिनका शब्द। हुण इत्थे शब्द दा अर्थ बाणी नहीं, तुसी बाणी पढ़न वाले हो, शब्द दा अर्थ इत्थे वे तिनका, तिनका बहुवचन है, तिनका शब्द इत्थे गुरु का शब्द नहीं प्रभु का शब्द नहीं, तिनका, तिनका दा अर्थ है जिन्हां दे अंदर दे पापां दियां जड़ां पड़ दित्तियां उन्हां दे शब्द विच गुरु ने इन्नी ताकत भर दित्ती जो कुछ बोलते ने इत्थे भी सच ते रब की दरगाह विच भी सच है। इहने आनंद सुनन वाले, इहने आनंद जानन वाले कर किरपा किल विख कटे ज्ञान अंजन सारिया अंदरों जिनका मोह टुटा तिनका शब्द सच्चा सवारिया कह नानक एहो आनंद है। साहब किरपालू जी दे मैं बचना वाल आवां अपने विषय वाल फिर, बैराग अनुराग ते त्याग। अज सतगुरु ने तिने गल्लां इस अष्टपदी विच कीतियां। हजूर ने मेहर कीती पहला घोड़ियां ने ते घोड़ियां तो बाद अलाणियां ने। रामकली राग विच आनंद साहब शुरू होया, 40 पौड़ियां संपूर्ण हो गईयां। उस तो बाद बाणी दी तरतीब चाहीदी सी। वेखो ये नहीं सच्चे पातशाह गुरु अर्जुन देव जी दे कीते ते तर्क नहीं, सिर्फ समझान गोचरा मन। जे तरतीब देखिए ते अगे आउंदे ने 6 पदे, 6 पौड़ियां बाबा सुंदर जी दियां, रामकली सद गुरु अमरदास जी दे पड़पोते दियां। जे तरतीब देखिए ते भगतां दी बाणी वल जाएगी पासे बाबे सुंदर दी बाणी, जिथे रामकली की वार राय बलवान तथा सत्तै डूम आखी। पर यह की कारण के तरतीब देंदिया 40 पौड़ियां आनंद साहब दियां संपूर्ण होईयां ते अगे लिख दिता रामकली सद, ते जदों सद पूरा होया ते गुरु अर्जुन देव दी बाणी आ गई, साजनड़ा मेरा साजनड़ा निकट खलोएड़ा मेरा साजनड़ा। हुण इहदा भी कोई भाव है, आनंद दे नाल सद क्यों? बैराग ते अनुराग दोनों चीजां ने। पहला क्या आनंद तेनू परमात्मा खुशी दे, जिस दिन तेरे घर विच आनंद आ जाए कदी रब दे दित्ते हुए सदे नू मौत नू ना भुली, ਤੇ ਜਿਸ ਦਿਨ ਤੇਰੇ ਘਰ ਸੱਦੇ ਆ ਜਿਨ ਢਾਹਾਂ ਨਾ ਮਾਰੀ ਸੱਦੇ ਆਉਣ ਅਰਦਾਸ ਕਰਨ ਤੋਂ ਪਹਿਲਾਂ ਫਿਰ ਵੀ ਆਨੰਦ ਸਾਹਿਬ ਪੜ ਲਏ। ਇਹ ਵੇ ਸੱਦ ਤੇ ਆਨੰਦ, ਪਹਿਲਾਂ ਆਨੰਦ ਖੁਸ਼ੀ ਫਿਰ ਸੱਦੜੇ, ਤੇ ਜੇ ਸੱਦਾ ਆ ਜਾਏ ਤੇ ਆਨੰਦ ਦਾ ਪੱਲਾ ਨਾ ਛੱਡੀ, ਆਨੰਦ ਦੇ ਚਰਨਾਂ ਵਿੱਚ ਜੁੜ ਕੇ ਰਹੀ ਬੈਰਾਗ ਤੇ ਇਹਦੇ ਨਾਲ ਅਨੁਰਾਗ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ ਤੇ ਸਿੱਖਾਂ ਨੇ ਕੇਵਲ ਕਿਹਾ ਨਹੀਂ, ਬੈਰਾਗੀ ਤੇ ਅਨੁਰਾਗੀ ਸਿੱਖ ਨੇ। ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ, ਜੇ ਗੁਰਮੁਖੋ ਮਨ ਨੂੰ ਆਪਣਾ ਸਮਝਾਉਣਾ ਹੋਵੇ, ਸਾਡਾ ਮਨ ਕਿੱਥੇ ਸਮਝਣੇ। ਕਈ ਵਾਰੀ ਸੋਚੀਦਾ ਸਫ਼ਰ ਕਰਨਾ ਹੈ, ਇੱਕ ਘੰਟਾ ਬੱਸ 'ਤੇ ਬਹਿਣਾ ਹੈ ਨਾ, ਅਤੇ ਸੀਟ 'ਤੇ ਇੱਕ ਘੰਟਾ ਬਹਿਣਾ, ਆਪਣੀ ਰਜਿਸਟਰਡ 'ਤੇ ਨਹੀਂ ਨਾ ਹੈਗੀ। ਇੱਕ ਘੰਟੇ ਦੀ ਖਾਤਰ ਲੋਕ 24 ਘੰਟੇ ਦਾ ਕਲੇਸ਼ ਲੈ ਕੇ ਚਲੇ ਜਾਂਦੇ। ਸਿਰਫ ਇੱਕ ਘੰਟਾ ਬਹਿਣਾ, ਮਨ ਨੂੰ ਜੇ ਸਮਝਾਈਏ ਮਨਾ ਵੀ ਇੱਕ ਘੰਟਾ ਸਫ਼ਰ ਕਰਨਾ ਹੈ, ਅਤੇ ਬਹਿਣ ਵਾਸਤੇ ਇੰਨਾ ਕਲੇਸ਼ ਗਾਲੀ ਗਲੋਚ ਲੜਨ ਤੱਕ ਜਾਂਦੇ ਨੇ, ਫਿਰ ਸੋਚੀਦਾ ਜਿੱਥੇ ਇੱਕ ਘੰਟਾ ਬਹਿਣਾ ਇੰਨੇ ਪਵਾੜੇ ਬੰਦੇ ਨੇ ਪਾਏ ਨੇ, ਅਤੇ ਜਿੱਥੇ 70 ਸਾਲ ਜੀਣਾ ਅਤੇ ਖੈਰ ਕੀ ਗੁਜ਼ਾਰੇਗਾ। ਸੱਚ ਜਾਣੋ ਅੰਦਰ ਸਾਡਾ ਖਿੰਡਿਆ ਬਿਖਰਿਆ ਪਿਆ ਹੈ। ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਨੇ ਸਰਾਂ ਸੀ, ਇੱਕ ਯਾਤਰੂ ਚੱਲ ਰਿਹਾ, ਬੈਰਾਗੀ ਤਿਆਗੀ ਅਤੇ ਅਨੁਰਾਗੀ ਕੌਣ। ਯਾਤਰੂ ਗਿਆ, ਉਹਨੇ ਰਸਤੇ ਵਿੱਚ ਸਰਾਂ ਦੇਖ ਲਈ ਅਤੇ ਰੁਕ ਗਿਆ, ਸਰਾਂ ਵਿੱਚ ਪ੍ਰਵੇਸ਼ ਕੀਤਾ ਅਤੇ ਉਹਨੇ ਪੁੱਛ ਲਿਆ, ਕਹਿੰਦਾ ਮੈਂ ਇੱਕ ਰਾਤ ਇੱਥੇ ਰਹਿਣਾ, ਮੈਨੂੰ ਥਾਂ ਮਿਲ ਜਾਏਗੀ। ਸਰਾਂ ਦੇ ਮਾਲਕ ਨੇ ਸਰਾਂ ਦੇ ਇੰਚਾਰਜ ਨੇ ਕਹਿ ਦਿੱਤਾ ਹਾਂ ਜ਼ਰੂਰ ਮਿਲੇਗੀ, ਥਾਂ ਮਿਲ ਗਈ। ਉਸ ਤੋਂ ਬਾਅਦ ਕੁਝ ਹੋਰ ਸੱਜਣ ਆ ਗਏ, ਉਹਨਾਂ ਨੇ ਵੀ ਥਾਂ ਮੰਗੀ ਅਤੇ ਮਾਲਕ ਨੇ ਕਹਿ ਦਿੱਤਾ ਠੀਕ ਹੈ ਕਿ ਤੂੰ ਵੀ ਇਸ ਕਮਰੇ ਦੀ ਇੱਕ ਨੁਕਰੇ ਪੈ ਜਾ, ਰਾਤ ਹੀ ਕੇਵਲ ਕੱਢਣੀ ਹੈ। ਹੁਣ ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਸਰਾਂ ਦੇ ਅੰਦਰ ਬੈਠਾ ਆਪਣਾ ਹੀ ਕਬਜ਼ਾ ਕਰੀ ਬੈਠਾ ਹੈ, ਦੂਜਾ ਅੰਦਰ ਆਇਆ ਉਹਨੂੰ ਦੇਖਦਿਆ ਸਾਰ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ, ਝਗੜਾ ਸ਼ੁਰੂ ਹੋ ਗਿਆ। ਗੁਰਮੁਖ ਨੇ ਕੀ ਕੀਤਾ, ਮੈਂ ਭਾਈ ਸਾਹਿਬ ਦੀ ਪੌੜੀ ਕਹਿ ਰਿਹਾ, ਚੁੱਕਿਆ ਆਪਣਾ ਬਿਸਤਰਾ, ਕਹਿੰਦਾ ਮਣਾ ਰਾਤ ਰਹਿਣਾ ਤੇਰੀ ਮੰਜ਼ਿਲ 'ਤੇ ਨਹੀਂ, ਸਰਾਂ ਤਾਂ ਕੇਵਲ ਅੱਧ ਵਿਚਕਾਰੇ ਰੁਕਣ ਦਾ ਇੱਕ ਪੜਾਅ ਹੈ, ਮੰਜ਼ਿਲ ਤਾਂ ਤੇਰੀ ਕਿਤੇ ਹੋਰ ਹੈ। ਬਿਸਤਰਾ ਚੁੱਕਿਆ, ਬਾਹਰ ਲੰਮਾ ਪਿਆ, ਸਵੇਰੇ ਸੂਰਜ ਦੀ ਟਿੱਕੀ ਨਿਕਲੀ, ਜਿਹੜੇ ਕਬਜ਼ਾ ਕਰਨ ਵਾਲੇ ਸਨ ਸਾਰੀ ਰਾਤ ਹੀ ਝਗੜਦੇ ਰਹੇ। ਬਾਹਰ ਗਿਆ, ਸ਼ਾਂਤੀ ਨਾਲ ਰਾਤ ਨਿਕਲੀ, ਸੂਰਜ ਚੜ੍ਹਿਆ, ਭਾਈ ਗੁਰਦਾਸ ਕਹਿੰਦੇ ਨੇ ਤੁਰ ਪਿਆ। ਜਦ ਤੁਰਿਆ ਤੇ ਰਸਤੇ ਵਿੱਚ ਬੈਂਡ ਵਾਜੇ ਵੱਜਦੇ ਨੇ, ਢੋਲ ਵੱਜਦੇ ਨੇ, ਬੈਰਾਗ ਤੇ ਅਨੁਰਾਗ ਤਿਆਗ ਕੀ ਹੈ, ਵਾਜੇ ਪੈ ਵੱਜਦੇ ਨੇ। ਤੇ ਇਹਨੇ ਬੱਚੇ ਨੂੰ ਘੋੜੀ ਚੜ੍ਹਦਿਆਂ ਵੀ ਦੇਖਿਆ, ਇਹਨੇ ਵਾਜੇ ਵੱਜਦੇ ਭੰਗੜੇ ਪੈਂਦੇ ਵੀ ਦੇਖੇ, ਪਰ ਉਹਦੇ ਵਿੱਚ ਆਪ ਨੱਚਿਆ ਨਹੀਂ। ਆਵਾਜ਼ ਸੁਣੀ ਜ਼ਰੂਰ, ਭੰਗੜੇ ਪੈਂਦੇ ਦੇਖੇ ਜ਼ਰੂਰ, ਪਰ ਕਿਨਾਰੇ ਤੋਂ ਦੇਖ ਕੇ ਚੁੱਪ ਕਰਕੇ ਕਹਿੰਦਾ ਮਣਾ ਤੂੰ ਭੰਗੜਾ ਵੇਖ ਕੇ ਰੁਕ ਗਿਆ, ਤੇਰਾ ਪੜਾਅ ਨਹੀਂ, ਇੱਥੇ ਤੂੰ ਰੁਕਣਾ ਨਹੀਂ, ਤੇਰੀ ਮੰਜ਼ਿਲ ਬੜੀ ਦੂਰ ਹੈ। ਹੱਸਦਿਆਂ ਨੂੰ ਦੇਖ ਕੇ ਹੱਸਿਆ ਨਹੀਂ, ਨੱਚਦਿਆਂ ਨੂੰ ਦੇਖ ਕੇ ਨੱਚਿਆ ਨਹੀਂ, ਅਜੇ ਥੋੜ੍ਹੇ ਜਿਹੇ ਮੀਲ ਅੱਗੇ ਤੁਰਿਆ ਤੇ ਕਿਸੇ ਨੌਜਵਾਨ ਦੀ ਮੌਤ ਹੋਈ। ਅਰਥੀ ਚੁੱਕ ਕੇ ਲੋਕ ਜਾਂਦੇ ਨੇ, ਢਾਹਾਂ ਮਾਰਦੇ ਨੇ, ਪਿਆਰਿਓ ਉਹਨੇ ਘੋੜੀ ਚੜ੍ਹਦੇ ਹੋਏ ਵੀ ਦੇਖੇ ਤੇ ਉਹਨੇ ਅਰਥੀ ਤੇ ਖੱਫਣ ਨਾਲ ਲਪੇਟੇ ਹੋਏ ਵੀ ਦੇਖੇ, ਢਾਹਾਂ ਵੱਜਦੀਆਂ ਦੇਖ ਕੇ ਰੋਇਆ ਨਹੀਂ, ਨੱਚਦਿਆਂ ਨੂੰ ਦੇਖ ਕੇ ਨੱਚਿਆ ਨਹੀਂ। ਪਿਆਰਿਓ ਸਿੱਖ ਦਾ ਜੀਵਨ ਤਾਂ ਸੱਚ ਜਾਣੋ ਉਸ ਗੁਰਮੁਖ ਮੁਸਾਫਰ ਦੀ ਤਰ੍ਹਾਂ ਹੈ। ਇੱਕ ਸਰਾਂ ਹੈ, ਪੜਾਂ ਟਿਕੇ ਆ, ਤੇ ਗੁਰੂ ਜੀ ਨੇ ਬੈਰਾਗ ਪੈਦਾ ਕਰਨ ਲਈ ਇੱਕ ਬਚਨ ਕਿਹਾ, ਕਹਿੰਦੇ ਨੇ ਜਿਸ ਘਰ ਵਿੱਚ ਤੂੰ ਸੌਂਦਾ ਮਣਾ, ਕਦੀ ਉਸ ਮੰਜੇ ਵਿੱਚ ਝਾਤੀ ਮਾਰ ਕੇ ਦੇਖਿਆ ਕਰ, ਕਿੱਥੇ ਤੈਂਡੇ ਮਾਪਿਆਂ, ਬੈਰਾਗ ਪੈਦਾ ਹੋ ਜਾਏ, ਮਨ ਬੈਰਾਗ ਰਤੋ ਬੈਰਾਗੀ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸਿਓਂ ਉਹ ਲੱਦ ਗਏ, ਪਰ ਤੇਰੇ ਅੰਦਰ ਅਜੇ ਪਤੀਣਿਓ ਅਦਰ ਤੇ ਬੈਰਾਗ ਨਹੀਂ ਪੈਦਾ ਹੋਇਆ, ਤੈ ਪਾਸਿਓਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਅਰਥੀ ਜਾਂਦੀ ਪਈ ਹੈ। ਬਾਬੇ ਰਵਿਦਾਸ ਨੇ ਦੇਖੀ, ਕਹਿਣ ਲੱਗੇ ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਣਾ ਬੈਰਾਗ ਹੈ। ਬਾਬੇ ਨਾਨਕ ਨੇ ਸੱਜਣ ਦੇਖਿਆ, ਦੇਖ ਕੇ ਸੱਜਣ ਦੀ ਅਰਥੀ, ਕਹਿਣ ਲੱਗੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ, ਤੇ ਕੱਲੇ ਇਹ ਨਹੀਂ ਗਏ ਖੰਗ ਪੀ ਬੰਨਾ ਡੂਮਣੀ ਰੋਵਾਂ ਝੀਣੀ ਬਾਹ। ਭਾਈ ਗੁਰਦਾਸ ਕਹਿੰਦੇ ਨੇ ਵਾਟ ਵਟਾਊ ਰਾਤ ਸਰਾਈ ਵਸਿਆ, ਰਾਤ ਰਿਹਾ ਸਰਾਂ ਵਿੱਚ ਰਿਹਾ, ਉੱਠ ਚੱਲਿਆ ਪ੍ਰਭਾਤ ਦਿਨ ਚੜਿਆ ਤੇ ਸਾਹਾ ਮੋਢੇ ਤੇ ਰੱਖਿਆ, ਕਹਿੰਦਾ ਚੱਲ ਮਣਾ ਮੰਜ਼ਿਲ ਵੱਲ ਚੱਲੀਏ। उठ चलिया प्रभात मार्ग दस्या। कह लगे मुवे ना पुछे जात, विवाह ना हसया, मरे ने ते रोंदा नहीं, व्याह ने ते भंगड़े नहीं पांदा। भाई पेखारी दे घर अंदर एक पासे खासे ने ते दूजे पासे सराम विच रहण वाला गुरमुख तप्पड़ पिया सींदा है। गुरबिलास विच एक बचन लिखे है, भाई गुरमुख ने आके देखिया तप्पड़ सींदे नूं पुछिया सी, कहन लगा व्याह पुत्र दा ते सोना तप्पड़ पिया है। कहन लगे अज मठियाई कम आउणी है, कल नूं तप्पड़ ने कम आउणा है। कहन लगा हां दोगी तप्पड़। दूजे दिन पुत्र दी मौत हो गई, जेड़े हसदे सन ओह रोई जाण, जेड़ा कल हसदा नहीं सी अज ओह रोंदा भी नहीं पिया, कल हसया भी नहीं अज रोया भी नहीं। ते सिख ने पुछ लिया, ओ गुरमुख ने भाई भिखारी पुछण वाला भाई गुरमुख सी, भाई गुरमुख पुछदा भिखारी जी तुहानूं पता सी पुत्र ने कल चले जाणा है, तेनूं समझ सी तप्पड़ कल नूं पुत्र दे मातम मेले विछाणा है, ते अरदास करके गुरु तो पुत्र दी आरबला मंग लैंदो। कहन लगे सारी रात मैं मंगी अरदासां करके। कहन लगे फिर तेरी अरदास सुनी नहीं गई? कहन लगे सुनी गई है। कहिंदे सारी रात अरदास कीती ते सुनी की गई, तेरे पुत्र दी मौत हो गई। कहन लगे मैं ये नहीं अरदास कीती सवेरे जिंदा कर दई, मैं ये अरदास कीती दाता जिदन जन्मिया सी उदन भी अपने अंदर दा टिका दिता सी, कृपा करी सवेरे अर्थी उठे ते मैनू अंदर दा टिका दे दे, मैनू दे दिता गुरु ने। उत्थे चार गल्लां कहियां ने। कहन लगे सिक्खी सिदक भरोसा दान। भाई गुरमुख मैं चार चीजां मंगदा रहा, सिक्खी सिदक भरोसा दान, गुरते मंगिया नाम निदान। सारी रात नाम मंगिया ते सारी रात बैराग विचो अनुराग मंगदा रहा। गुरमुखो वाट वटाई रात सराई वसिया, उठ चलिया प्रभात मार्ग दसिया, मुवे ना पुछे जात व्याह ना खसिया। कहन लगे दाता करे जो दात ना भुखा तसिया, बैरागी कौन है? गुरमुख सिमरन वात कमल विगसिया, कमल फुल दी तरह ओदे कुल खेड़ा है। तन गुरु नानक साहब कृपालू जी ने अज दे जड़े अमृत बचन ने, रहाओ दे बचन गुरमुख प्यारे सरवण करांदे ने, इथों असी विचार शुरू कीती है। मन बैराग रतो बैरागी, सरवण करो जी रहाओ दे बचन।
सतनाम श्री वाहे गुरु साहिब जी। मन बैराग रतो बैरागी, शब्द मन बेदया मेरी माई।
अर्थ शुरू करांगे शब्द मन बेदया मेरी माई। हे मेरी मां, मेरे अंदर नू शब्द ने विन दिता है। जदों अंदर नू शब्द विन देवे, मन शब्द विच वेज जाए, उदों फिर की होया? मन जेड़ा वो बैराग दे विच आ गया, क्योंकि गुरु साहब ने कहा कोल कुमाई लालना गुर मन दीना, सुन शब्द तुम्हारा मेरा मन पीना। ए मन पीना ज्यों जल मीना, लागा रंग मुरारा। मन बेदया दयाल सेती मेरी माई। साहब कृपालू जी कहिंदे मेरे मन नू शब्द ने चंगी तरह विन दिता, ते जदों शब्द ने विनिया फिर अवस्था की होगी? मन बैराग रतो बैरागी, मन मेरा जेड़ा है वो बैराग विच रंगिया गया है।
अंतर जोत निरंतर बाणी, साचे साहिब सोले वलाई।
अंतर जोत निरंतर बाणी, बैरागी दो कड़ियां अखां विचों नीर कढ़ के बाहर नहीं जांदा। गुरमुख इस तुक नूं फिर समझो, बाबा नानक जी दे घर दा बैरागी कौन है? गुरु कोल आए, भावकता नाल शब्द सुने, अखां पूंज के चले गए। कदी स्टील दे गलास विच ठंडा पानी पा के देखियो, बूंदा तां उहदे बाहर भी आ जांदियां ने। हालां उह मैटल है, उह धातु है। स्टील दे गलास विच ठंडा पानी पाईए ते उहदा बाहर वाला पासा उहदे विचों भी पानी सिमणा शुरू हो जांदा है, मैटल विचों भी, पर वह असल विच अंदरों भेजदा नहीं। ਗੁਰੂ ਘਰ ਦਾ ਬੈਰਾਗੀ ਕੌਣ ਹੈ? ਉਹ ਗਲਾਸ ਦੀ ਤਰ੍ਹਾਂ ਬੈਰਾਗੀ ਨਹੀਂ, ਉਹ ਚਿਕਣੇ ਭਾਂਡੇ ਦੀ ਤਰ੍ਹਾਂ ਬੈਰਾਗੀ ਨਹੀਂ। ਉਹ ਬੈਰਾਗੀ ਹੈ ਕਿ ਜਿਵੇਂ ਅੰਦਰ ਬਿਲਕੁਲ ਨਿੰਮੀ ਨਿੰਮੀ ਕਣੀ ਦਾ ਮੀਂਹ ਪਏ ਤੇ ਧੁਰ ਅੰਦਰ ਰਚਿਆ ਜਾਏ। ਸਾਹਿਬ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ, ਕਹਿਣ ਲੱਗੇ ਅੰਤਰ ਜੋਤ ਨਿਰੰਤਰ ਬਾਣੀ। ਬੈਰਾਗੀ ਨਿਰੰਤਰ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਕਮਾਈ ਕਰਦਾ ਤੇ ਕੋਈ ਸਮਾਂ ਐਸਾ ਨਹੀਂ ਜਦੋਂ ਬੈਰਾਗੀ ਦੇ ਅੰਦਰੋਂ ਨਾਮ ਵਿਸਰਦਾ ਹੋਵੇ। ਹੁਣ ਇੱਥੇ ਵੀ ਇੱਕ ਪ੍ਰਸ਼ਨ ਹੈ ਕਿ ਲਓ ਜੀ ਸਦਾ ਨਾਮ ਕਿਵੇਂ ਚੱਲਦਾ ਰਹਿੰਦਾ ਹੈ? ਗੁਰਮੁਖੋ ਇੱਕ ਬੇਨਤੀ ਸਮਝਿਓ, ਕਬੀਰ ਜੀ ਨੇ ਇੱਕ ਤੋਕ ਕਹੀ ਹੈ, ਸਾਡੇ ਸਵਾਸ ਕਿੱਥੋਂ ਚੱਲਦੇ ਨੇ? ਇਹਨੂੰ ਯੋਗ ਮਤ ਨਾ ਸਮਝਿਓ। ਨਾਭੀ ਸਾਡਾ ਜੀਵਨ ਸੀ, ਨਾਭੀ ਵਿੱਚੋਂ ਮਾਂ ਨੇ ਸਾਨੂੰ ਖੁਰਾਕ ਦਿੱਤੀ, ਨਾਭੀ ਵਿੱਚੋਂ ਸਾਨੂੰ ਮਾਂ ਨੇ ਜ਼ਿੰਦਗੀ ਦਿੱਤੀ। ਸਿਆਣੇ ਲੋਕ ਤਾਂ ਕਹਿ ਦਿੰਦੇ ਨੇ ਨਾਭੀ ਵਿੱਚ ਸਵਾਸਾਂ ਦੀ ਬੱਝੀ ਹੋਈ ਗੰਢ ਮੌਤ ਤੋਂ 6 ਮਹੀਨੇ ਪਹਿਲਾਂ ਖੁੱਲ੍ਹ ਜਾਂਦੀ ਹੈ, ਪਰ ਕਮਾਈ ਵਾਲਿਆਂ ਨੂੰ ਪਤਾ ਹੈ ਖੁੱਲ੍ਹਣੀ ਹੈ, ਮਨਮੁੱਖ ਬੰਦੇ ਨੂੰ ਪਤਾ ਨਹੀਂ। ਕਿਉਂਕਿ ਕਈ ਸ਼ਬਦ ਐਸੇ ਨੇ ਜਿਹੜੇ ਅਸੀਂ ਅਰਥ ਕਰ ਦਿੰਦੇ ਹਾਂ ਪਰ ਇਹ ਨਹੀਂ ਦੇਖਦੇ ਵੀ ਇਹ ਗੁਰਮੁਖ 'ਤੇ ਢੁੱਕਦਾ ਪਿਆ ਕਿ ਮਨਮੁੱਖ 'ਤੇ ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ, ਮੈਨੂੰ ਬਖਸ਼ ਲਿਆ ਜੇ। ਇੱਕ ਤੁਸੀਂ ਸਲੋਕ ਪੜ੍ਹਦੇ ਸੁਣਦੇ ਹੋ, ਕੋਈ ਗੁਰਮੁਖ ਵੀ ਚਲਾਣਾ ਕਰ ਜਾਏ ਤੇ ਆਮ ਤੌਰ 'ਤੇ ਪੜ੍ਹਦੇ ਨੇ ਫਰੀਦਾ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਜ ਪਏ। ਹਾਇਓ ਜਪਣ ਵਾਲਾ, ਸਾਰੀ ਜ਼ਿੰਦਗੀ ਬਾਣੀ ਪੜ੍ਹੀ ਉਹਨੇ ਤੇ ਸ਼ਬਦ ਪੜ੍ਹ ਦਿੱਤਾ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ। ਗੁਰਮੁਖੋ ਇਹ ਸ਼ਲੋਕ ਗੁਰਮੁਖਾਂ ਲਈ ਨਹੀਂ, ਸੰਤ ਜਨਾਂ ਲਈ ਨਹੀਂ। ਬਗਲਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਬੰਦਗੀ ਵਾਲੇ ਨੂੰ ਬਗਲਾ ਨਹੀਂ ਕਿਹਾ, ਬੰਦਗੀ ਵਾਲੇ ਨੂੰ ਤੇ ਖੰਸ ਕਿਹਾ। ਗੁਰਮੁਖ ਵਕਾਰਾਂ ਦੀਆਂ ਕਲੋਲਾਂ ਨਹੀਂ ਕਰਦਾ, ਗੁਰਮੁਖ ਤਾਂ ਪਿਆਰੇ ਦੇ ਚਰਨਾਂ ਦੇ ਦਿਨ ਰਾਤ ਅਮਿਓ ਰਸ ਨੂੰ ਮਾਣਦਾ। ਇਹ ਸ਼ਬਦ ਕਿਤੇ ਲਿਖਿਆ? ਕਹਿਣ ਲੱਗੇ ਬਗਲੇ ਬਿਰਤੀ ਵਾਲਾ ਜ਼ਿੰਦਗੀ ਦੇ ਦਰਿਆ ਦੇ ਕਿਨਾਰੇ ਬੈਠਾ ਵਕਾਰਾਂ ਦੀਆਂ ਕਲੋਲਾਂ ਕਰਦਾ ਹੈ ਤੇ ਉਹਨੂੰ ਅਚਿੰਤੇ ਬਾਜ ਪਏ ਨੇ, ਪਰ ਕਦੀ ਗੁਰਮੁਖ ਨੂੰ ਪੁੱਛ ਕੇ ਦੇਖੋ, ਉਹ ਤਾਂ ਸੁਚੇਤ ਰਹਿੰਦਾ ਹਮ ਆਦਮੀ ਖਾਂ ਇਕਦਮ ਹੀ, ਉਹ ਅਚਿੰਤ ਨਹੀਂ। ਇਸ ਦੇ ਅਰਥ ਕੀ ਨੇ? ਕਪਟ ਬਿਰਤੀ ਵਾਲਾ ਬੰਦਾ ਅਸੀਂ ਸ਼ਬਦ ਲਾ ਦਿੰਦੇ ਹਾਂ, ਗੁਰਮੁਖ ਜਿਹੜਾ ਬਾਣੀ ਪੜ੍ਹਨ ਵਾਲਾ ਉੱਥੇ ਨਾਂ ਲਾ ਦਿੰਦੇ ਹਾਂ ਕਿ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਖਾਂ। ਉਹਨੂੰ ਕਹੋ ਜਿਹੜਾ ਕਪਟੀ ਮੌਤ ਨੂੰ ਭੁੱਲ ਕੇ ਵਕਾਰ ਭੋਗਦਾ ਰਿਹਾ ਉਹ ਬਗਲ ਬਿਰਤੀ ਸੀ। ਉਹਦਾ ਸੀ ਜੋ ਮਨ ਚਿੱਤ ਨਾ ਚੇਤੇ ਸਨ, ਕੀ ਚਿੱਤ ਚੇਤੇ ਨਹੀਂ ਸਨ, ਉਹਨੂੰ ਚੇਤੇ ਸੀ ਖਾਣਾ ਪੀਣਾ ਹੱਸਣਾ ਸੌਣਾ, ਤੇ ਚੇਤੇ ਕੀ ਨਹੀਂ ਸੀ? ਵਿਸਰ ਗਿਆ ਹੈ ਮਰਨਾ, ਤੇ ਦੂਜਾ ਚੇਤੇ ਨਹੀਂ ਸੀ ਖਸਮ ਵਿਸਾਰ ਖੁਆਰੀ ਕੀ ਨਹੀਂ, ਤ੍ਰਿਗ ਜੀਵਨ ਨਹੀਂ ਰਹਿਣਾ, ਇਹ ਨਹੀਂ ਸੀ ਉਹਨੂੰ ਚੇਤੇ। ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ ਕਿ ਦੇਖੋ ਅੰਤਰ ਜੋਤ ਨਿਰੰਤਰ ਬਾਣੀ, ਹੁਣ ਨਿਰੰਤਰ ਬਾਣੀ ਕੀ ਹੈ? ਵੈਸੇ ਬਾਣੀਆਂ 4 ਮੰਨੀਆਂ ਗਈਆਂ, ਮਧਮਾ ਬੈਖਰੀ ਪਸੰਤੀ ਤੇ ਪਰਾ। ਹੁਣ ਅੰਤਰ ਜੋਤ ਨਿਰੰਤਰ ਬਾਣੀ ਨਿਰੰਤਰ ਨਾਮ ਕੀ ਚੱਲਦਾ? ਗੁਰਮੁਖੋ ਜਿਹੜੇ ਦਿਨ ਰਾਤ ਜਪਦੇ ਨੇ ਉਹਨਾਂ ਦੇ ਸਵਾਸਾਂ ਦੇ ਵਿੱਚ ਨਾਮ ਇੱਕਮਿਕ ਹੋ ਜਾਂਦਾ ਹੈ। ਕਦੀ ਕਿਸੇ ਕਿਹਾ ਮੈਂ ਸੌਣਾ ਤੇ ਮੇਰੇ ਸਾਹ ਤੂੰ ਲੈ ਲਈ, ਸੁੱਤਿਆਂ ਵੀ ਸਵਾਸ ਚੱਲਣਗੇ, ਰੋਟੀ ਖਾਂਦਿਆਂ ਵੀ ਸਵਾਸ ਚੱਲਦੇ ਨੇ। ਜਿੰਨੀ ਦੇਰ ਤੱਕ ਜੀਨੇ ਆ, ਜੇ ਜੀਂਦੇ ਬਿਨਾਂ ਤਰੱਦਦ ਕਰਨ ਤੋਂ ਸਵਾਸ ਚੱਲਦੇ ਨੇ, ਤੇ ਜਿਹਦੇ ਅੰਦਰ ਨਾਮ ਰਾਜ ਹੈ ਸੱਚ ਜਾਣੋ, ਉਹਦੇ ਸਵਾਸ ਹੀ ਨਾਮ ਹੋ ਜਾਂਦੇ, ਸਵਾਸ ਹੀ ਨਾਮ ਨੇ। ਬਾਬਾ ਜੀ ਨੇ ਕਿਹਾ ਸਾਸ ਸਾਸ ਸਿਮਰੋ ਗੋਬਿੰਦ, ਇਹ ਕੇਵਲ ਕਹਿਣ ਮਾਤਰ ਨਹੀਂ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਕਬੀਰ ਜੀ ਨੇ ਇੱਕ ਬਚਨ ਕਿਹਾ, ਲੋਕਾਂ ਪੁੱਛਿਆ ਵੀ ਤੂੰ ਇਹ ਸਾਡੀ ਤਰ੍ਹਾਂ ਨਹੀਂ ਬਹਿ ਕੇ ਰਾਮ ਰਾਮ ਕਰਦਾ, ਨਾ ਪੂਜਾ ਨਾ ਚੱਕਰ ਨਾ ਚਿੰਨ ਕੋਈ? ਉਹ ਕਹਿਣ ਲੱਗੇ ਗੱਲ ਇਹ ਵੇ ਕਿ ਜਿੱਥੋਂ ਸਾਹ ਨਿਕਲਦੇ ਨੇ ਨਾਭੀ ਚੋਂ, ਕਹਿੰਦੇ ਨੇ ਆਪਾਂ ਉੱਥੇ ਬ੍ਰਹਮ ਗਿਆਨ ਟਿਕਾ ਦਿੱਤਾ। ਕਿਹੋ ਜਿਹੀ ਪਰਮ ਅਵਸਥਾ ਹੋਵੇਗੀ ਕਿ ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾਂ, ਰਾਮ ਰਾਏ ਸੋ ਦੁਲ ਹੋ ਪਾਇਓ ਅਸ ਬਡ ਭਾਗ ਖਮਾਰਾਂ। ਕਹਿੰਦੇ ਜਿੱਥੋਂ ਸਵਾਸ ਚੱਲਦੇ ਨੇ ਉੱਥੇ ਨਾਮ ਟਿਕ ਟਿਕ ਹੈ, ਤੇ ਪਿਆਰਿਓ ਜਿੱਥੋਂ ਸਵਾਸ ਚੱਲਦਾ ਜੇ ਉੱਥੇ ਨਾਮ ਟਿਕ ਜਾਏ, ਇਵੇਂ ਅੰਤਰ ਜੋਤ ਨਿਰੰਤਰ ਬਾਣੀ, ਕਿ ਨਿਰੰਤਰ ਲਗਾਤਾਰ ਅੰਦਰ ਗੁਰੂ ਕੀ ਬਾਣੀ ਚੱਲਦੀ ਪਈ ਹੈ। ਤੇ ਕਹਿਣ ਲੱਗੇ ਸਾਚੇ ਸਾਹਿਬ ਸਿਉਂ ਲਿਵ ਲਾਈ, ਆਪਣੀ ਅੰਦਰ ਵਾਲੀ ਲਿਵ ਜੋ ਹੈ ਉਹ ਸੱਚੇ ਸਾਹਿਬ ਨਾਲ ਲਾ ਦਿੱਤੀ ਹੈ।
ਸੋਰਠ ਮਹੱਲਾ ਪਹਿਲਾ, ਘਰ ਪਹਿਲਾ ਅਸਤਪਦੀਆਂ, ਚੌਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਰਠ ਰਾਗ ਹੈ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ। ਘਰ ਪਹਿਲੇ ਵਿੱਚ ਹੀ ਗਾਉਣ ਦੀ ਗੱਲ ਕੀਤੀ ਗਈ। ਅਸ਼ਟਪਦੀਆਂ ਨੇ ਚੌ ਤੁਕੀਆਂ ਦਾ ਅਖਰੀ ਅਰਥ ਮੈਂ ਅੱਗੇ ਕੀਤਾ। ਅਸ਼ਟਪਦੀ ਦਾ ਅੱਠ ਪਦੇ ਨੇ ਤੇ ਇਸ ਇੱਕ ਇੱਕ ਪਦੇ ਦੀਆਂ ਚਾਰ ਚਾਰ ਤੁਕਾਂ ਨੇ। ਜਿਵੇਂ ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਨੇ ਰਹਾਉ ਦੀ ਤੁਕ ਨੂੰ ਤਿਆਗ ਕੇ, ਉਸ ਤੋਂ ਬਾਅਦ ਇੱਕ ਇੱਕ ਪਦੇ ਵਿੱਚ 10-10 ਤੁਕਾਂ ਨੇ। ਇਸੇ ਤਰ੍ਹਾਂ ਅਰਥ ਹੋਣਗੇ ਚੌ ਤੁਕੀ ਦਾ ਅਰਥ ਹੈ ਜਿਸ ਦੇ ਅੰਦਰ ਚਾਰ ਤੁਕੀਆਂ ਤੁਕਾਂ ਨੇ, ਤੇ ਤੁਕੀ ਆਉਂਦਾ ਕਿ ਜਿਸ ਦੇ ਇੱਕ ਪਦਾ ਤਿੰਨ ਤੁਕਾਂ ਤੇ ਸੰਪੂਰਨ ਹੋਵੇ। ਦੋ ਤੁਕੇ ਜਿਸ ਪਦੇ ਦਾ ਦੋ ਤੁਕਾਂ ਤੇ ਸੰਪੂਰਨਤਾ ਹੋਵੇ। ਗੁਰੂ ਨਾਨਕ ਸਾਹਿਬ ਨੇ ਅਸ਼ਟਪਦੀ ਉਚਾਰਨ ਕੀਤੀ, ਇੱਕ ਇੱਕ ਪਦੇ ਦੀਆਂ ਚਾਰ ਚਾਰ ਤੁਕਾਂ ਹਜ਼ੂਰ ਨੇ ਉਚਾਰੀਆਂ ਹਨ।
ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾ, ਮੜੈ ਮਸਾਣ ਨਾ ਜਾਈ।
ਧੰਨ ਗੁਰੂ ਨਾਨਕ ਸਾਹਿਬ ਆਰੰਭ ਵਿੱਚ ਕਹਿ ਰਹੇ ਨੇ ਦੁਬਦਾ ਨਾ ਪੜੋ, ਮੈਂ ਦੁਬਦਾ ਵਿੱਚ ਨਹੀਂ ਪੈਂਦਾ। ਗੁਰਮੁਖ ਅਰਥ ਇਹ ਵੀ ਕਰਦੇ ਨੇ ਮੈਂ ਉਹ ਪੜ੍ਹਾਈ ਨਹੀਂ ਪੜ੍ਹਦਾ ਜਿਹਦੇ ਨਾਲ ਅੰਦਰ ਦੁਬਦਾ ਪੈਦਾ ਹੋਵੇ। ਕਿਉਂ? ਕਿਉਂਕਿ ਜੇ ਪੜ੍ਹੀ ਗਏ ਤਰਕ ਟਾਕਸ਼ ਹੋਇਆ ਤੇ ਬਾਬਾ ਜੀ ਕਹਿਣਗੇ ਨਾਨਕ ਲਿਖ ਹੈ ਇੱਕ ਗੱਲ ਹੋਰ ਖੋ ਮੈਂ ਚੱਖਣਾ ਚਾਹ, ਦੁਬਦਾ ਨਾ ਪੜੂ, ਮੈਂ ਦੁਬਦਾ ਵਿੱਚ ਨਹੀਂ ਪਿਆ। ਕਹਿਣ ਲੱਗੇ ਪਰਮਾਤਮਾ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਪੂਜਦਾ ਨਹੀਂ। ਲੋਕ ਮੜੀਆਂ ਤੇ ਮਸਾਣਾ ਦੋ ਸ਼ਬਦ ਨੇ, ਮੜੀ ਦਾ ਅਰਥ ਸਮਾਧ ਤੇ ਮਸਾਣ ਦਾ ਅਰਥ ਅਸੀਂ ਕਬਰ ਵੀ ਕਰਨੀ। ਜਿੱਥੇ ਬੰਦਾ ਸੜਿਆ ਮੜੀ ਉਦੋਂ ਬਾਅਦ ਬਣਾ ਦਿੱਤੀ ਉਹਦੀ ਸਮਾਧ, ਜਿੱਥੇ ਦੰਬਿਆ ਦੱਬਿਆ ਗਿਆ ਉਹ ਕਬਰ। ਗੁਰੂ ਸਾਹਿਬ ਕਹਿੰਦੇ ਨੇ ਲੋਕ ਦੁਬਦਾਂ ਦੇ ਸ਼ਿਕਾਰ ਨੇ, ਕੋਈ ਮੜੀਆਂ ਤੇ ਦੀਵੇ ਬਾਲਦਾ, ਕੋਈ ਮਸਾਣਾ ਤੇ ਬਾਲਦਾ, ਕੋਈ ਕਬਰਾਂ ਨੂੰ ਜਾ ਕੇ ਪੂਜਦਾ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਿਲਕੁਲ ਨਹੀਂ, ਨਾ ਮੈਂ ਦੁਬਦਾ ਵਿੱਚ ਪਿਆ, ਨਾ ਮੜੀਆਂ ਤੇ ਜਾਣਾ, ਨਾ ਮੈਂ ਮਸਾਣਾ ਨੂੰ ਪੂਜਣਾ। ਜਿਹੜੇ ਮੜੀਆਂ ਮਸਾਣਾ ਨੂੰ ਪੂਜਦੇ ਨੇ ਅਸਲ ਵਿੱਚ ਉਹ ਕੂਰ ਕਿਰਿਆ ਕਰਮ ਪੈ ਕਰਦੇ। ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੈ ਲਟਕਾਇਓ, ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ। ਪਰ ਦੁਬਦਾ ਨਾ ਪੜੂ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਏ। ਕਹਿਣ ਲੱਗੇ ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਪਰ ਮੈਂ ਦੁਬਦਾ ਨਾ ਪੜੂ। ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ। ਬ੍ਰਤ ਗੋਰ ਮੜੀ ਮਠ ਦੁਬਦਾ ਨਾ ਪੜੂ, ਬ੍ਰਤ ਗੋਰ ਮੜੀ ਮਠ ਭੂਲ ਨਾ ਮਨ। ਹਜ਼ੂਰ ਕਿਰਪਾਲੂ ਜੀ ਕਿਸੇ ਦੁਬਦਾ ਵਿੱਚ ਨਹੀਂ ਪੈਂਦੇ, ਮੜੀਆਂ ਮਸਾਣਾਂ ਨੂੰ ਪੂਜਦੇ ਨਹੀਂ ਪਏ, ਮਰਿਆਂ ਨੂੰ ਪੂਜਦੇ ਨਹੀਂ ਪਏ, ਅਸੀਂ ਕਿਹੜੇ ਥਾਂ ਤੇ ਟਿਕੇ ਖਾਂ।
ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ।
ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਲੋਕ ਤ੍ਰਿਸ਼ਨਾ ਦੇ ਮਾਰੇ ਕਈ ਵਾਰੀ ਆਪਣੇ ਇਸ਼ਟ ਨੂੰ ਛੱਡ ਜਾਂਦੇ ਨੇ। ਚਾਰ ਦਿਨ ਮੁਸੀਬਤ ਆ ਗਈ, ਕਿਆ ਕੀ ਮਿਲਿਆ ਸਾਨੂੰ ਗੁਰੂ ਦੇ ਕੋਲੋਂ? ਗੁਰਮੁਖੋ, ਸਿੱਖੀ ਰੁਪਈਏ ਪੁੱਤਰ ਧਨ ਪਦਵੀਆਂ ਲਈ ਨਹੀਂ, ਸਿੱਖੀ ਉਹਨਾਂ ਮਰਜੀਵੜਿਆਂ ਦੀ ਹੈ ਜਿਨ੍ਹਾਂ ਨੂੰ ਰੋਜ਼ ਚੇਤੇ ਕਰਦੇ ਹੋ ਤੇ ਕਹਿੰਦੇ ਹੋ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਇਹ ਵੇ ਧਰਮ ਨਹੀਂ ਹਾਰਿਆ। ਤੇ ਫਿਰ ਕੀ ਕੀਤਾ? ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਹਿੰਦੇ ਨੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਮੈਂ ਸਤਿਗੁਰੂ ਤੇਰੇ ਦਰ ਨੂੰ ਛੱਡ ਕੇ ਕਿਸੇ ਦੇ ਦਰ ਤੇ ਨਹੀਂ ਜਾਵਾਂਗਾ। ਜਿੱਦਣ ਅੰਦਰ ਭੁੱਖ ਪੈਦਾ ਹੋਵੇਗੀ, ਤੇਰਾ ਨਾਮ ਮੇਰੀ ਦਵਾਈ ਹੈ, ਨਾਮ ਨਾਲ ਮੇਰੀ ਭੁੱਖ ਦੂਰ ਹੋਵੇਗੀ।
ਘਰ ਭੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਭਾਈ।
ਇੱਕ ਸਰੀਰ ਘਰ ਹੈ, ਇਸ ਸਰੀਰ ਘਰ ਦੇ ਵਿੱਚ ਖਿਰਦਾ ਘਰ ਹੈ, ਉਸ ਖਿਰਦੇ ਘਰ ਦੇ ਵਿੱਚ ਮੇਰੇ ਸਵਾਮੀ ਦੇ ਦਰਸ਼ਨ ਗੁਰੂ ਨੇ ਕਰਾ ਦਿੱਤੇ। ਬਚਨ ਹੈ, ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਗੁਰਤੀਨੀ ਬਸਤ ਕਬੀਰ ਕੋ ਲਿਖੋ ਬਸਤ ਸੰਭਾਰ। ਸਰੀਰ ਘਰ ਦੇ ਵਿੱਚ ਗੁਰੂ ਨੇ ਅੰਦਰ ਦਾ ਹੋਰ ਘਰ ਦਿਖਾ ਦਿੱਤਾ, ਉਸ ਘਰ ਦੇ ਅੰਦਰੋਂ ਪਿਆਰੇ ਦੀ ਝਲਕ ਮਿਲੀ ਕੈ।
ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵਾ ਹੈ ਮਤ ਸਾਈ।
ਤੁਸੀਂ ਆਪ ਹੀ ਦਾਨੇ ਹੋ, ਆਪ ਹੀ ਬੀਨੇ ਹੋ। ਦਾਨਾ ਬੀਨਾ ਦਾ ਅਰਥ ਹੈ ਜਾਣਨ ਵਾਲਾ ਤੇ ਵੇਖਣ ਵਾਲਾ। ਤੁਸੀਂ ਸਾਡੇ ਅੰਦਰ ਨੂੰ ਜਾਣਦੇ ਹੋ, ਅਸੀਂ ਜਿੰਨਾ ਮਰਜ਼ੀ ਲੋਕੇ ਕੁਕਰਮ ਕਰੀਏ ਤੁਸੀਂ ਵੇਖਦੇ ਵੀ ਪਏ। ਜਾਣਨਾ ਵੀ ਹੈ, ਵੇਖਣਾ ਵੀ ਹੈ, ਤੇ ਸੱਚੇ ਪਾਤਸ਼ਾਹ ਜਿਹੜੀ ਤੂੰ ਮਤ ਦੇਣਾ ਹੇ ਮੇਰੇ ਸਾਈ ਜੀ, ਉਹ ਹੀ ਮਤ ਸਾਨੂੰ ਮਿਲਦੀ ਹੈ।
ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵਿਦਿਆ ਮੇਰੀ ਮਾਈ।
ਮਨ ਬੈਰਾਗ ਵਿੱਚ ਰਤ ਗਿਆ ਹੈ, ਸ਼ਬਦ ਨੇ ਮੇਰੇ ਅੰਦਰ ਨੂੰ ਮਾਂ ਵਿੰਨ ਦਿੱਤਾ ਹੈ।
ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਓ ਲਿਵ ਲਾਈ।
ਸੱਚੇ ਸਾਹਿਬ ਨਾਲ ਅੰਦਰ ਦੀ ਲਿਵ ਲੱਗ ਗਈ, ਨਿਰੰਤਰ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਚੱਲਦੀ ਏ, ਤੇ ਇਹ ਬਾਣੀ ਨਿਰਜਿੰਦ ਨਹੀਂ। ਇਸ ਬਾਣੀ ਨੇ ਅੰਦਰ ਜੋਤ ਜਗਾ ਦਿੱਤੀ, ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਅੰਦਰ ਗੁਰੂ ਨੇ ਬਾਣੀ ਨਾਲ ਚਾਨਣ ਕੀਤਾ ਹੈ।
ਰਹਾਉ ਅਸੰਖ ਬੈਰਾਗੀ ਕਹਿ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ।
ਅਸੰਖ ਬੈਰਾਗੀ ਨੇ ਜਿਹੜੇ ਬੈਰਾਗ ਕਰਦੇ ਪਏ ਨੇ ਵੱਖ ਵੱਖ ਆਪਣੇ ਆਪਣੇ ਢੰਗ ਨਾਲ, ਪਰ ਗੁਰਮਤ ਦਾ ਬੈਰਾਗੀ ਉਹ ਹੈ ਜਿਹੜਾ ਪਿਆਰੇ ਵਾਹਿਗੁਰੂ ਜੀ ਖਸਮ ਨੂੰ ਪਾ ਜਾਵੇ।
ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਕਾਰ ਕਮਾਵੈ।
ਜਿਸ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕ ਗਿਆ, ਸਦਾ ਭੈ ਵਿੱਚ ਰਹਿੰਦਾ ਹੈ, ਬੈਰਾਗੀ ਉਹ ਹੈ ਜਿਹੜਾ ਸਤਿਗੁਰੂ ਜੀ ਦੀ ਦੱਸੀ ਹੋਈ ਕਾਰ ਕਮਾਉਂਦਾ ਹੈ।
ਏਕੋ ਚੇਤਾ ਮਨੁਆਨ ਡੋਲੈ, ਧਾਵਤ ਵਰਜ ਰਹਾਵੈ।
ਇੱਕ ਪਰਿਪੂਰਨ ਪਰਮੇਸ਼ਵਰ ਨੂੰ ਚੇਤੇ ਕਰਦਾ ਹੈ, ਜਿਤਨਾ ਮਰਜ਼ੀ ਦੁੱਖ ਮੁਸੀਬਤ ਆ ਜਾਏ ਮਨ ਨੂੰ ਡੋਲਣ ਨਹੀਂ ਦਿੰਦਾ, ਤੇ ਜਿਹੜਾ ਧੌਂਦਾ ਹੋਇਆ ਮਨ ਹੈ ਇਹਨੂੰ ਵਰਜ ਵਰਜ ਕੇ ਸ਼ਬਦ ਵੀ ਜੋੜਦਾ ਹੈ।
ਸਹਿਜੇ ਮਾਤਾ ਸਦਾ ਰੰਗ ਰਾਤਾ, ਸਾਚੇ ਕੇ ਗੁਣ ਗਾਵੈ।
ਸਹਿਜ ਵਿੱਚ ਮਸਤ ਹੈ, ਨਾਮ ਵਿੱਚ ਰੰਗਿਆ ਹੋਇਆ, ਤੇ ਸਦੀਵ ਕਾਲ ਲਈ ਸੱਚੇ ਪਰਮਾਤਮਾ ਦੇ ਗੁਣ ਗਾਉਂਦਾ ਹੈ।
ਮਨੁਆ ਪਾਉਣ ਬਿੰਦ ਸੁਖਵਾਸੀ, ਨਾਮ ਵਸੈ ਸੁਖ ਪਾਈ।
ਜਿਹੜਾ ਮਨ ਪਵਣ ਦੀ ਤਰ੍ਹਾਂ ਅੱਤ ਦਾ ਚੰਚਲ ਹੈ, ਜੇ ਬਿੰਦ ਮਾਤਰ ਥੋੜਾ ਜਿਹਾ ਸਮਾਂ ਵੀ ਟਿਕ ਗਿਆ, ਤੇ ਨਾਮ ਦੀ ਬਖਸ਼ਿਸ਼ ਨਾਲ ਇਹ ਸੁਖ ਦਾ ਵਾਸੀ ਬਣ ਜਾਂਦਾ ਹੈ, ਇਸ ਅੰਦਰ ਦੁੱਖ ਨਹੀਂ ਰਹਿੰਦਾ।
ਜੇਵਾ ਨੇਤਰ ਸੋਤਰ ਸੱਚ ਰਾਤੇ, ਜਲ ਬੂਜੀ ਤੁਝੈ ਬੁਝਾਈ।
ਜ਼ਬਾਨ ਰੱਜ ਗਈ, ਨੇਤਰ ਰੱਜ ਗਏ, ਕੰਨ ਜਿਹੜੇ ਨੇ ਉਹ ਤ੍ਰਿਪਤ ਹੋ ਗਏ, ਅੰਦਰ ਬਲਦੀ ਕੋਈ ਜਿਹੜੀ ਅੱਗ ਸੀ ਗੁਰੂ ਨੇ ਕਿਰਪਾ ਕਰਕੇ ਉਹ ਬੁਝਾ ਦਿੱਤੀ ਹੈ।
ਆਸ ਨਿਰਾਸ ਰਹਿ ਬੈਰਾਗੀ, ਨਿਜ ਘਰ ਤਾੜੀ ਲਾਈ।
ਉਹ ਸੰਸਾਰ ਵਿੱਚ ਰਹਿੰਦਾ ਹੋਇਆ ਆਸਾਂ ਵਿੱਚ ਨਿਰਾਸ਼ ਹੈ, ਬਾਹਰ ਦੀਆਂ ਤਾੜੀਆਂ ਨਹੀਂ, ਮੱਠਾਂ ਵਿੱਚ ਤਾੜੀ ਸਮਾਧੀ ਨਹੀਂ, ਆਪਣੇ ਨਿਜ ਘਰ ਦੇ ਵਿੱਚ ਉਹਨੇ ਸਮਾਧੀ, ਤਾੜੀ ਦਾ ਅਰਥ ਹੈ ਸਮਾਧੀ, ਆਪਣੇ ਕਿਰਦੇ ਘਰ ਵਿੱਚ ਲਾਈ ਹੈ।
ਪਿਛਿਆ ਨਾਮ ਰੱਜੇ ਸੰਤੋਖੀ, ਅੰਮ੍ਰਿਤ ਸਹਿਜ ਪਿਆਈ।
ਹੁਣ ਇਹ ਬੈਰਾਗੀ ਜਿਹੜਾ ਅੰਦਰੋਂ ਹੈ, ਦਰ ਦਰ ਤੇ ਭਿੱਖਿਆ ਨਹੀਂ ਮੰਗਦਾ, ਸੰਤੋਖ ਦਾ ਭੋਜਨ ਕਰਕੇ ਰੱਜ ਗਏ ਨੇ, ਨਾਮ ਦੀ ਭਿੱਖਿਆ ਗੁਰੂ ਤੋਂ ਮੰਗਦੇ ਨੇ, ਤੇ ਨਾਮ ਅੰਮ੍ਰਿਤ ਸਹਿਜ ਅਵਸਥਾ ਵਿੱਚ ਟੇਕੇ ਪੀਂਦੇ ਹਨ।
ਧੁਬਦਾ ਵਿੱਚ ਬੈਰਾਗਨ ਹੋਵੀ ਜਬ ਲੱਗ ਦੂਜੀ ਰਾਈ।
ਕਦੀ ਵੀ ਦੁਬਦਾ ਵਿੱਚ ਬਸੇ ਹੋਏ ਬੰਦੇ ਵਿੱਚ ਬੈਰਾਗ ਨਹੀਂ ਪੈਦਾ ਹੋ ਸਕਦਾ। ਕਿੰਨੀ ਦੇਰ ਤੱਕ? ਜਬ ਲੱਗ ਦੂਜੀ ਰਾਈ। ਰਾਈ ਦਾ ਅਖਰੀ ਅਰਥ ਹੈ ਰਾਈ ਦਾ ਸਰੋਂ ਦਾ ਦਾਣਾ ਬਰੀਕ। ਜਿਸ ਬੰਦੇ ਨੇ ਰੱਬ ਨੂੰ ਛੱਡ ਕੇ ਰਤੀ ਜਿੰਨਾ ਵੀ ਕਿਸੇ ਦੇ ਹੋਰ ਪਾਸੇ ਆਸ ਟੇਕ ਲੈ ਲਈ, ਉਹਦੇ ਅੰਦਰ ਕਦੀ ਬੈਰਾਗ ਨਹੀਂ ਹੋਵੇਗਾ। ਜਿਹੜੇ ਅੰਦਰ ਥੜਕਾ ਜਾਣ ਉਹ ਬੈਰਾਗੀ ਨਹੀਂ ਹੁੰਦੇ।
ਸਭ ਜਗ ਤੇਰਾ ਤੂੰ ਇੱਕੋ ਦਾਤਾ ਅਵਰ ਨਾ ਦੂਜਾ ਭਾਈ।
ਸਾਰਾ ਜਗਤ ਮੇਰੇ ਮਾਲਕ ਤੇਰਾ ਆਪਣਾ ਬਣਾਇਆ ਹੈ। ਤੂੰ ਆਪ ਹੀ ਇਹਨਾਂ ਦਾ ਰਿਜ਼ਕ ਦਾਤਾ ਹੈ ਤੇ ਆਪ ਹੀ ਸਾਰਿਆਂ ਨੂੰ ਤੂੰ ਆਪਣੀਆਂ ਰਹਿਮਤਾਂ ਦਿੰਦਾ ਹੈ।
ਮਨਮੁਖ ਜੰਤ ਦੁੱਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ।
ਮਨਮੁਖ ਬੰਦੇ ਜਿਹੜੇ ਮਨ ਪਿੱਛੇ ਚੱਲਣ ਵਾਲੇ ਉਹ ਦੁੱਖ ਵਿੱਚ ਵਿਚਰਦੇ ਨੇ ਤੇ ਗੁਰਮੁਖ ਨੂੰ ਸਦੀਵ ਕਾਲ ਲਈ ਪਰਮਾਤਮਾ ਨੇ ਸੁੱਖ ਦਿੱਤਾ। ਕਿਉਂਕਿ ਮਨਮੁਖ ਜਿਹੜਾ ਉਹ ਗਵਾ ਕੇ ਜਾਂਦਾ ਤੇ ਗੁਰਮੁਖ ਕੁਝ ਹਾਸਲ ਕਰਕੇ ਤੁਰਿਆ ਹੈ।
ਅਪਰ ਅਪਾਰ ਅਗੰਮ ਅਗੋਚਰ ਕਹਿਣੇ ਕੀ ਮਨਾ ਪਾਈ।
ਉਹ ਪਰਮਾਤਮਾ ਅਪਰ ਅਪਾਰ, ਉਹਦਾ ਕਿਸੇ ਨੇ ਪਾਰ ਵਾਲਾ ਬੰਨਾ ਹੀ ਨਹੀਂ ਪਾਇਆ। ਅਗਮਤਾ ਤੋਂ ਰਹਿਤ ਹੈ, ਉਸ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਕੋਈ ਕਹਿਣ ਦਾ ਯਤਨ ਕਰੇ ਪੂਰਾ ਕਥ ਵੀ ਨਹੀਂ ਸਕਦਾ।
ਸੁਣ ਸਮਾਦ ਮਹਾਪਰਮਾਰਥ ਤੀਨ ਭਵਨ ਪਤ ਨਾਮ।
ਇਹਦੇ ਅਰਥ ਸ਼ੁਰੂ ਕਰਾਂਗੇ ਤੀਨ ਭਵਨ ਪਤ ਨਾਮ। ਉਹ ਪਰਮਾਤਮਾ ਵਾਹਿਗੁਰੂ ਜਿਸ ਦਾ ਨਾਮ ਤਿੰਨਾਂ ਭਵਨਾਂ ਵਿੱਚ ਹੈ, ਤਿੰਨਾਂ ਭਵਨਾਂ ਦਾ ਜੋ ਮਾਲਕ ਹੈ। ਸੁਣ ਸਮਾਧ, ਉਹਦੇ ਅੰਦਰ ਕਦੀ ਵੀ ਕੋਈ ਫੁਰਨਾ ਨਹੀਂ, ਉਹ ਸੁਣ ਸਮਾਧ ਹੈ। ਪਰਮਾਰਥ ਇਹ ਦੋ ਸ਼ਬਦ ਨੇ, ਪਰਮ ਅਰਥ ਇਹਦੇ ਗੁਰਮੁਖ ਅਰਥ ਕਰਦੇ ਨੇ। ਪਰਮ ਅਰਥ ਉਹ ਪਰਮ ਧਨ, ਸਭ ਤੋਂ ਉੱਤਮ ਧਨ, ਇਹ ਵੀ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਕੋਲ ਹੈ।
ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮ।
ਜਿਤਨੇ ਜੀਵਾਂ ਦਾ ਜਨਮ ਹੋਇਆ ਸਭਨਾਂ ਦੇ ਮਸਤਕ ਦੇ ਲੇਖ ਪਰਮਾਤਮਾ ਨੇ ਆਪ ਲਿਖ ਦਿੱਤੇ। ਜਿਵੇਂ ਜਿਵੇਂ ਲੇਖ ਲਿਖੇ ਨੇ ਉਸੇ ਤਰ੍ਹਾਂ ਸਾਰੇ ਸਹਾਰ ਰਹੇ ਹਨ।
ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮ।
ਕਰਮ ਸੁਕਰਮ, ਕਰਮ ਸਧਾਰਨ ਕਰਮ, ਸੁਕਰਮ ਦਰ ਤੇ ਚੰਗੇ ਕਰਮ। ਆਪ ਹੀ ਪਰਮਾਤਮਾ ਚੰਗੇ ਕਰਮ, ਆਪ ਹੀ ਸਧਾਰਨ ਕਰਮ, ਆਪ ਹੀ ਭਗਤੀ ਦ੍ਰਿੜ ਕਰਾਉਂਦੇ ਹਨ।
ਮਨ ਮੁਖ ਝੂਠ ਲਹਿ ਭੈ ਮਾਨ ਆਪੇ ਗਿਆਨ ਅਗਾਮ।
ਮਨ ਮੁਖ, ਇੱਥੇ ਦੋਨੋਂ ਜਿਹੜੇ ਪਾਠ ਨੇ, ਮਨ ਦੇ ਨੰਨੇ ਨੂੰ ਸਿਆਰੀ, ਮੁਖ ਦੇ ਖੱਖੇ ਨੂੰ ਸਿਆਰੀ, ਇਹਦਾ ਅਰਥ ਮਨ ਮੁਖ ਨਹੀਂ ਹੋਵੇਗਾ। ਮਨ ਵਿੱਚ, ਮੁਖ ਵਿੱਚ ਜਿਨ੍ਹਾਂ ਦੇ ਝੂਠ ਦੀ, ਵਕਾਰਾਂ ਦੀ ਝੂਠ ਹੈ, ਸਤਿਗੁਰੂ ਕਿਰਪਾ ਕਰਨ ਤੇ ਉਹ ਝੂਠ, ਮਨ ਦੀ ਮੁਖ ਦੀ ਝੂਠ ਉਹ ਰਹਿਮਤ ਕਰਕੇ ਉਤਾਰ ਦਿੰਦੇ ਹਨ।
ਜਿਨ ਚਾਖਿਆ ਸਹੀ ਸਾਧ ਜਾਣਨ ਜਿਉ ਗੁੰਗੇ ਮਿਠਿਆਈ।
ਹੁਣ ਇਸ ਨਾਮ ਰਸ ਦੀ ਗੱਲ ਆਪਾਂ ਸਾਰੇ ਕਰਨੇ ਹਾਂ, ਪਰ ਜਿਸ ਗੁੰਗੇ ਨੂੰ ਕੋਈ ਮਠਿਆਈ ਦੇ ਦੇ ਉਹਦੇ ਤੋਂ ਪੁੱਛੇ ਮਿੱਠਾ ਕਿਤਨਾ ਹੈ। ਗੁੰਗਾ ਕਦੀ ਵੀ ਮਿੱਠੇ ਦਾ ਸਵਾਦ ਨਹੀਂ ਦੱਸ ਸਕਦਾ। ਜਿਹੜੀ ਅਨੁਭਵ ਵਿੱਚ ਉਤਰਨ ਵਾਲੀ ਚੀਜ਼ ਹੈ, ਲੋਕ ਕਹਿਣ ਵੀ ਇਹਦੀ ਵਿਆਖਿਆ ਬੋਲ ਕੇ ਕਰੋ, ਕਿਉਂਕਿ ਗੁੰਗੇ ਦਾ ਸਵਾਦ ਕਦੀ ਲਫ਼ਜ਼ਾਂ ਵਿੱਚ ਬਿਆਨ ਨਹੀਂ ਹੁੰਦਾ।
ਅਕਥੈ ਕਾ ਕਿਆ ਕਥਿਆ ਏ ਭਾਈ ਚਾਲੋ ਸਦਾ ਰਜਾਈ।
ਉਸ ਅਕਥ ਵਾਹਿਗੁਰੂ ਜੀ ਨੂੰ ਕੀ ਕਥ ਸਕਨੇ ਆਪਾਂ? ਸਾਡੇ ਕੋਲ ਸਮਰੱਥਾ ਨਹੀਂ। ਬੜੇ ਕਥਨ ਵਾਲੇ ਆਏ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ। ਉਸ ਅਕਥ ਨੂੰ ਕਿਸੇ ਨੇ ਵੀ ਕਥਨਾ ਨਹੀਂ, ਪਰ ਭਲਾ ਕਿਹਦੇ ਵਿੱਚ ਹੈ? ਜਿਸ ਤਰ੍ਹਾਂ ਮਾਲਕ ਰੱਖੇ ਉਹਦੀ ਰਜ਼ਾ ਵਿੱਚ ਚੱਲ ਕੇ ਹੀ ਭਲਾ ਹੈ।
ਗੁਰਦਾਤਾ ਮੇਲੇ ਤਾਮ मत होवै निगुरे मत ना काई।
वाहिगुरु दाता मेर करे ते गुरु नल मिला दे, गुरु कृपा करे रजा विच चलन दी जांच दस दे। नगुरे बंदे कदी परमात्मा दी रजा विच चल नहीं सकते। गुरु वालिया नू भाणा मनन दी रजा मनन दी जांच आउंदी है।
ज्यों चलाए त्यों चालाए पाई, होर क्या को करे चतराई।
जिवें परमात्मा वाहिगुरु ने चलाना पाई असी उस तरह ही चलना है। चलाकी वरत के कोई कह मैं अपनी मर्जी नाल चलांगा नहीं। बचपन हर एक नूं प्यारा लगदा है, पर रब ने कहा नहीं, तू बचपन चाहना धक्के नाल जवानी दे दित्ती। जवानी टप्पण तो किसी का चित नहीं करता। उन्हें अपनी रजा विच बिना पुछन तो बुढ़ेपा दे दिता। बुढ़ेपे विच भी मौत का चिंतन नहीं, कल भी अर्ज की सी उन्हें अपनी रजा विच पक्की हुई फसल नूं कहा जां तां कट लो, नहीं कटोगे तो अपने आप ही खेत विच टुट जाएगी। उहदी रजा है, वह अपनी रजा विच अपने हुक्म विच आप चला रहे खन।
एक भरम भुलाए एक भगती राते, तेरा खेल अपारा।
हे वाहिगुरु की खेड रची बैठा है। एक भरम भुलाए ने इथे ईड़ी नू सियारी, कक्के नू सियारी, एक दर थे कई, एक दर थे एक वचन नहीं। कईयां नू भगती विच ला दिता ही, कई भटकदे पए ने। मेरे मालका एक मां दे दो पुत्र एक रोज संगत विच आउंदा है, एक ठेके सामने खलोंदा है, दुध तां इको जिहा पीता है, की खेड़ वरता दित्ती है। एक ना हुक्मी बख्शीश, एक हुक्मी सदा पवाई। एक बख्शिश विच आए उन्हां नू रहमतां दित्तियां, एक भगती विच लगे एक पटका दिते। पर सतगुरु आखिर तेरी खेड है, तू खेड पाण वाला है, अपनी खेड नू आप देख रहा है।
जित तुद लाए तेहा फल पाया, तू हुकम चलावण हारा।
जिधर तू तोर दिता है सी उधर तुरना है मालका, तेरे हुक्म नू केवल मनन वाले हैं। गुरमुखो असल विच सिखी दी असली मंजिल ए वे रजा। मैं बेनती करना हुना गुरु ग्रंथ साहिब दी बाणी पढ़दिया दो गल्लां चेते रखियो। पहला सब की कह ते पहली अरदास की कह। पहला सब कह लैसन है साडे लई हुक्म रजाई चलना, ते पहली अरदास है गुरा इक दे बुझाई, सबना जियां का इक दाता सो मैं विसर न जाए। जे ना विसरेगा ते रजा भी चलन दी जाच आएगी। जिवें तू चलाना है उसे तरह रजा भी चल देखा।
सेवा करी जे किश होवे अपना, जियो पिंड तुम्हारा।
हुण देखो इत्थे कृपा कर दित्ती बंदे मनमुख दी बिरती है, चंगे काम अपने नाम लांदा है, माड़े करन वास्ते परमात्मा दे खाते पांदा है। झूठ बोलिया परमात्मा ने बुलाया, कतल कीता परमात्मा ने कराया, किसे नू दान दिता मेरे बापू ने दिता। चंगे मैं कीते मंदे परमात्मा परमात्मा क्रूर कर्म करदा नहीं। सच्चे पातशाह कहिंदे ने मैं सेवा विच खलोता वा, पर मैं की करां, ए तन ए मन ए धन सब कुछ ही तेरा है, ते जे सेवा हुंदी पई तू आप करना पिया। असी सेवा करन वाले नहीं।
सतगुर मिलाए कृपा कीनी, अमृत नाम आधारा।
सतगुरु मिले कृपा कीती, नाम अमृत दिता, अंदर तृप्ति होगी रज गया।
गगनंतर वासिया गुण प्रगासिया, गुण मह ज्ञान त्यान।
गगनंतर वासिया ये दो शब्द ने, गगन अंतर कठा शब्द हो गया गगनंतर वासिया। गगनंतर दा अर्थ की ओ आकाश नहीं, परम अवस्था जिन्हों केंद्र गगन दमामा बाजियो परे निशान है काय काओ। जिन्हों साहब केंद्र ने कि तै अनेक रूप नाओ नावनिद तिस दा अंत न जाई पाया। दसम द्वार दे विच ओदा अनखद नाद वजिया ते ओ वजान दी लोड़ ना पही। कहन लगे उत्थे गुणा दा प्रकाश हो गया, क्योंकि परमार्थ दे गुण बाहरों नहीं सिखे जांदे, ਜਦੋਂ ਨਾਮ ਨੂੰ ਕਮਾਈਏ ਤੇ ਗੁਣ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ। ਕਿਉਂਕਿ ਜੇ ਕਹੇ ਜੀ ਮੈਂ ਪਹਿਲਾਂ ਪਰਉਪਕਾਰ ਸਿੱਖਾਂਗਾ ਧਰਮ ਕਮਾਉਣਾ ਹੈ, ਪਰਉਪਕਾਰ ਬਾਹਰੋਂ ਨਹੀਂ ਸਿੱਖਿਆ ਜਾਂਦਾ, ਅੰਦਰੋਂ ਧਰਮ ਕਮਾਓ। ਜੇ ਬੀਜ ਅੰਦਰ ਹੈ ਤੇ ਗੁਲਾਬ ਦਾ ਫੁੱਲ ਜ਼ਰੂਰ ਮੈਂ ਖਿਲਾਰੇਗਾ, ਜਿਹਦੀਆਂ ਜੜ੍ਹਾਂ ਨਹੀਂ ਉਹਦਾ ਫੁੱਲ ਕਿੱਥੋਂ ਲੱਗੇਗਾ। ਧਰਮ ਅੰਦਰੋਂ ਉਤਪੰਨ ਹੁੰਦਾ, ਅੰਦਰ ਨੂੰ ਕਮਾਉਣ ਵਾਸਤੇ ਬਾਹਰੋਂ ਕੋਈ ਸਿੱਖਿਆ ਲਈ ਜਾਂਦੀ ਹੈ। ਅੰਦਰ ਗਗਨ ਦੇ ਵਸਿਆ, ਗੁਣਾਂ ਦਾ ਪ੍ਰਕਾਸ਼ ਹੋਇਆ, ਉਹਦੇ ਗਿਆਨ ਤੇ ਧਿਆਨ ਵਿੱਚ ਟਿਕ ਗਏ ਹਾਂ।
ਨਾਮ ਮਨ ਭਾਵੈ ਕਹੈ ਕਹਾਵੈ ਤਤੋ ਤਤ ਵਖਾਨ।
ਹੁਣ ਜਿਸ ਦੇ ਅੰਦਰ ਆਪਣੇ ਨਾਮ ਚੱਲ ਗਿਆ ਉਹ ਨਾਮ ਕਹਿੰਦਾ ਤੇ ਨਾਮ ਕਹਾਉਂਦਾ ਹੈ। ਆਮ ਜਪਦਾ ਕਹੈ ਕਹਾਵੈ ਦੋ ਸ਼ਬਦ ਨੇ, ਆਪ ਜਪਦਾ ਕੱਲਾ ਕਹਾਵੈ ਨਹੀਂ, ਉਹ ਪਹਿਲਾਂ ਆਪ ਕਹਿੰਦਾ, ਆਪ ਜਪਦਾ, ਫਿਰ ਦੂਜਿਆਂ ਨੂੰ ਜਪਾਉਂਦਾ ਤੇ ਝੂਠ ਨਹੀਂ ਬੋਲਦਾ। ਜੋ ਬੋਲਦਾ ਫਿਰ ਤੱਤ, ਕਿਉਂਕਿ ਜੋ ਦੇ ਸ਼ਬਦ ਨੇ ਉਹ ਤੱਤ ਗਿਆਨ ਹੈ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉ ਰਾਨ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉ ਰਾਨ। ਇਹਦੇ ਅਰਥ ਨੇ ਕਿ ਗੁਰੂ ਪੀਰ ਦਾ ਸ਼ਬਦ ਕਮਾਨ ਦੇ ਨਾਲ ਅੰਦਰ ਗਹਿਰ ਗੰਭੀਰਤਾ ਆ ਜਾਂਦੀ ਹੈ। ਗੁਰਮੁਖ ਇਹ ਵੀ ਅਰਥ ਕਰਦੇ ਰਹੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਕਿ ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਪੀਰ ਹੈ, ਸ਼ਬਦ ਨੂੰ ਕਮਾਈਏ ਤੇ ਅੰਦਰ ਦੀ ਗੰਭੀਰਤਾ ਆਉਂਦੀ ਹੈ। ਗੱਲ ਸਿਰਫ ਇਤਨੀ ਹੈ, ਸ਼ਬਦ ਨੂੰ ਕਮਾਵਾਂਗੇ ਕਿਉਂਕਿ ਆਪ ਪਰਮਾਤਮਾ ਗਹਿਰ ਗੰਭੀਰ ਹੈ, ਤੇ ਜਿਉਂ ਜਿਉਂ ਕੋਈ ਡੁੱਬਦਾ ਗਹਿਰਾਈ ਵਿੱਚ ਜਾਂਦਾ ਉਹ ਖੁਦ ਵੀ ਗੈਰ ਗੰਭੀਰ ਹੋ ਜਾਂਦਾ ਹੈ। ਸ਼ਬਦ ਗੁਰ ਪੀਰਾਂ ਗੈਰ ਗੰਭੀਰਾਂ, ਤੇ ਜੇ ਸ਼ਬਦ ਨੂੰ ਛੱਡ ਦਿਆਂਗੇ ਬਿਨ ਸ਼ਬਦ ਹੈ ਜਗ ਬਉਰਾਨੰਗ, ਸੰਸਾਰ ਸ਼ਬਦ ਤੋਂ ਬਿਨਾਂ ਝੱਲਾ ਹੈ।
ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨ।
ਪੂਰਾ ਬੈਰਾਗੀ ਉਹ ਵੇ ਜਿਹੜਾ ਸਹਿਜ ਵਿੱਚ ਟਿਕ ਗਿਆ ਤੇ ਜਿਸ ਦਾ ਅੰਦਰ ਵਾਲਾ ਮਨ ਪਰਮਾਤਮਾ ਦੇ ਨਾਮ ਵਿੱਚ ਪਤੀਜ ਗਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਸਾਨੂੰ ਵੀ ਅੰਦਰ ਦੇ ਬੈਰਾਗ ਦੀ ਦਾਤ ਬਖਸ਼ ਦੇਵੇ। ਇਤਨੀਆਂ ਕੁ ਬੇਨਤੀਆਂ ਗੁਰਮੁਖੋ ਪ੍ਰਵਾਨ ਕਰਿਆ ਜੇ, ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਜੀ ਨੇ ਬਖਸ਼ ਦੇਣੀਆਂ, ਕਿਉਂਕਿ ਹੁਕਮ ਸੀ ਅਸ਼ਟਪਦੀ ਰੂਪ। ਜਿਤਨੀ ਦੇਰ ਤੱਕ ਤਸੱਲੀ ਨਾਲ ਅਰਥ ਨਾ ਹੋਣ, ਕਥਾ ਦਾ ਅਰਥ ਸਮਾਂ ਪਾਸ ਕਰਨਾ ਨਹੀਂ, ਕਿਰਪਾ ਕਰਿਓ ਮੈਨੂੰ ਬਖਸ਼ ਦਿਆ ਜੇ, ਕਿਉਂਕਿ ਮੇਰੀ ਮਜਬੂਰੀ ਸੀ। ਹਾਲਾਂਕਿ ਇੱਕ ਇੱਕ ਤੁਕ ਕਿੰਨੇ ਕਿੰਨੇ ਦਿਨਾਂ ਦੀ ਵਿਆਖਿਆ ਮੰਗਦੀ ਹੈ, ਪਰ ਜੋ ਇੱਥੋਂ ਦੀ ਮਰਿਆਦਾ ਹੈ ਉਸ ਅੱਗੇ ਆਪਾਂ ਸੀਸ ਝੁਕਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।